श्री गुरु ग्रंथ साहिब सचे पातशाह जी दी पावन पवित्र हजूरी अंदर सुभायमान गुरु सवारे सतसंगी जनों जिथे इस स्थान ते बुधवार शाम नु विशेष दीवान संध्या वेले दे सजदे हन उथे इस विशेष दीवान दे अंदर संत बाबा वरियाम सिंह जी तूर कुट वाले उन्हां दी मिठी प्यारी याद नूं अज दे ए दीवान समर्पित ने। आओ जो लड़ीवार हजूर दे शलोक नूं पिछले दो दिनां तों आपां विचार रहे हां अज इस नूं संपन्न कर सकीए पर आरंभ विच मैं जरूरी समझना कि इत्थों दे जो सेवादार ने गुरु के वजीर भाई साहिबान जी होनी भाई मक्खन सिंह भाई कुलदीप सिंह जी सेवा करदे रहे उन्हां महापुरखां दे चरणां विच बैठ इन्हां गुरमत दी विद्या लई कुछ कु शब्द बाणी विचों आपां जरूर वाच लांगे अज दी लड़ी दे नाल ही। करो कृपा साध संगत आप आशीष बख्शो अपने फुरनिया करके अपने ख्यालां करके सिर ते मेर भरिया हथ रखो विचार दी प्रारंभता तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। भाई साहब दस रहे सन के महापुरखा ने 93 साल दे करीब ਇਸ ਸੰਸਾਰ ਵਿੱਚ ਵਿਚਰ ਕੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਮਤਿ ਦੀ ਤਾਲੀਮ ਦਿੱਤੀ। ਇਹਨਾਂ ਦੇ ਦੱਸਣ ਮੁਤਾਬਕ ਕਿ ਉਹ ਭਾਈ ਸਾਹਿਬ ਭਾਈ ਦਾਨ ਸਿੰਘ ਜੀ ਬਰਾੜ ਉਹਨਾਂ ਦੀ ਅੰਸ਼ ਬੰਸ਼ ਵਿੱਚੋਂ ਨੇ। ਆਪ ਸਭ ਨੂੰ ਇਹ ਗਿਆਤ ਹੈ ਕਿ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਲਵੇ ਦੀ ਧਰਤੀ ਤੇ ਤਨਖਾਹ ਮੰਗਣ ਵਾਲਿਆਂ ਨੂੰ ਤਨਖਾਹਾਂ ਦਿੱਤੀਆਂ, ਵੇਤਨ ਦਿੱਤੇ, ਸਾਰਿਆਂ ਨੇ ਢਾਲਾਂ ਭਰ ਭਰ ਕੇ ਮਹਾਰਾਜ ਜੀ ਤੋਂ ਆਪਣੀ ਝੋਲੀ ਵਿੱਚ ਪਵਾਈਆਂ, ਪਰ ਭਾਈ ਦਾਨ ਸਿੰਘ ਉਹ ਸਭ ਕੁਝ ਅੱਖਾਂ ਨਾਲ ਦੇਖਦੇ ਰਹੇ, ਪਰ ਅੱਗੇ ਉਹ ਧਨ ਦੌਲਤ ਲੈਣ ਵਾਸਤੇ ਵਧੇ ਨੇ। ਹਜ਼ੂਰ ਨੇ ਦੇਖਿਆ ਸਾਰਿਆਂ ਨੇ ਪੈਸੇ ਲੈ ਲਏ, ਪਰ ਦਾਨ ਸਿੰਘ ਅਜੇ ਵੀ ਬੈਠੇ ਨੇ। ਇਸ਼ਾਰਾ ਕੀਤਾ ਉਹਨੇ ਦਾਨ ਸਿੰਘ, ਆਓ ਤੁਸੀਂ ਵੀ ਝੋਲੀ ਕਰੋ, ਬਸਤਰ ਕਰੋ, ਆਪਣੀ ਮਾਇਆ ਲੈ ਲਓ। ਉਸ ਵੇਲੇ ਜੋ ਉਹਨਾਂ ਨੇ ਮੰਗਿਆ, ਕਿੱਡੀ ਵੱਡੀ ਉਹ ਮੰਗ ਸੀ। ਕਹਿਣ ਲੱਗੇ, ਮਾਲਕ ਤੁਸੀਂ ਕਿਰਪਾ ਬਹੁਤ ਮੇਰੇ ਤੇ ਕੀਤੀ, ਮੇਰੇ ਘਰ ਵਿੱਚ ਪੁੱਤਰ ਨੇ, ਮੇਰੇ ਘਰ ਵਿੱਚ ਆਪਣਾ ਮਾਲ ਡੰਗਰ ਦੁੱਧ ਹੈ, ਜ਼ਮੀਨ ਤੇ ਪੈਸੇ ਦੀ ਕੋਈ ਕਮੀ ਨਹੀਂ। ਜੇ ਕਿਰਪਾ ਦੇ ਘਰ ਵਿੱਚ ਆਏ ਹੋ, ਮੇਰੇ ਘਰ ਦੇ ਵਿੱਚ ਸਿੱਖੀ ਦੀ ਦਾਤ ਦੇ ਦਿਓ ਤੇ ਮੇਰੇ ਖਿਰਦੇ ਦੀ ਝੋਲੀ ਵਿੱਚ ਆਪਣਾ ਸਿਦਕ ਬਖਸ਼ ਦੇ। ਉੱਥੇ ਸ਼ਬਦ, ਉੱਥੇ ਕਵੀ ਸੰਤੋਖ ਸਿੰਘ ਜੀ ਦੇ ਸ਼ਬਦ ਨੇ ਕਿ ਸੁਣ ਕੇ ਦਾਨ ਸਿੰਘ ਕਰ ਜੋਰੇ, ਇਹ ਸੁਣ ਕੇ ਦੋਨੋਂ ਹੱਥ ਜੋੜ ਲੈ ਤੇ ਸਤਿਗੁਰੂ ਕਿਰਪਾ ਕਰੇ ਪਿਆਰਿਓ, ਆਪਣੇ ਆਪ ਨਹੀਂ ਆਪੇ ਮਿਹਰ ਕਰੇ ਮਾਲਕ ਕਿਸੇ ਦੇ ਅੰਦਰ ਸਿਦਕ ਬਖਸ਼ ਗਏ ਤੇ ਇਹੋ ਜੀ ਮੰਗ ਪੈਦਾ ਹੁੰਦੀ ਹੈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਸਾਹਿਬ ਨੂੰ ਕਹਿ ਰਹੇ ਨੇ ਬੇਨਤੀ ਕਰਕੇ, ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ, ਸਭ ਕੁਝ ਮੇਰੇ ਘਰ ਵਿੱਚ ਹੈ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਏ, ਗੁਰਸਿੱਖੀ ਪਦ ਬਖਸ਼ਣ ਕਰੀਏ। ਕਿਰਪਾ ਕਰੋ, ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ ਦੇਵੋ, ਮੇਰੇ ਤੇ ਮਿਹਰ ਕਰੋ। ਭਾਈ ਸਾਹਿਬ ਦੇ ਕਥਨ ਮੁਤਾਬਕ ਉਹਨਾਂ ਦੀ ਸੰਤਾਨ ਵਿੱਚੋਂ, ਪਰ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ, ਇੱਥੇ ਇੱਕ ਸਟੇਜ ਤੇ ਖੁਸ਼ੀ ਦੀ ਗੱਲ ਹੈ ਕਿ ਮਹਾਂਪੁਰਖ ਸੇਵੀ, ਸੰਤ ਸੇਵੀ, ਭਾਵਨਾ ਵਾਲੀ ਸੰਗਤ, ਕਿਉਂਕਿ ਅੱਜ ਅਸੀਂ ਇੱਕੋ ਹੀ ਖਿਮਾ ਕਰਿਓ ਵਾਢਾ ਰੱਖਿਆ। ਮੇਰੇ ਵਰਗਾ ਪ੍ਰਚਾਰਕ ਆਪ ਤਾਂ ਨੇਤਰਿਮ ਕਦੀ ਟੇਕ ਕੇ ਕਰਦਾ ਨਹੀਂ, ਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੰਦਗੀ ਕੀਤੀ ਉਹਨਾਂ ਦੀ ਨਿੰਦਿਆ ਕਰਨ ਲੱਗ ਪੈਂਦਾ। ਦੇਖੋ, ਇਹ ਚ ਕੋਈ ਸ਼ੱਕ ਨਹੀਂ, ਭੇਖ ਹੋ ਸਕਦਾ ਤੇ ਹੈ ਵੀ, ਪਹਿਲਾਂ ਵੀ ਸੀ, ਅੱਜ ਵੀ ਹੈ, ਤੇ ਮੈਨੂੰ ਖਿਮਾ ਕਰਿਓ, ਆਉਣ ਵਾਲੇ ਸਮੇਂ ਵਿੱਚ ਵੀ ਇਹ ਪ੍ਰਫੁੱਲਤ ਰਹਿਣਾ ਹੈ। ਸਿੱਖ ਗੁਣਾਂ ਦਾ ਗ੍ਰਾਹਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਕਿ ਜਿਹੜਾ ਸਿੱਖ ਦਿਨ ਰਾਤ ਸ਼ਬਦ ਵਿੱਚ ਰੱਤਾ ਹੈ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਉਹ ਤਾਂ ਮੇਰਾ ਆਪਣਾ ਰੂਪ ਹੈ, ਵਚਨ ਹੈ। ਭਾਈ ਨੰਦ ਲਾਲ ਸਾਹਿਬ ਜੀ ਨੂੰ ਹਜ਼ੂਰ ਕਹਿ ਰਹੇ ਨੇ ਕਿ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰੱਤ ਨਿਸ ਅਰ ਭੋਰ। ਜਿਹੜਾ ਰਾਤ ਦਿਨੇ ਬਾਣੀ ਵਿੱਚ ਰੱਤਿਆ ਰਹੇ, ਨੰਦ ਲਾਲ, ਉਹ ਮੇਰਾ ਅਸਲੀ ਸਿੱਖ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅਨੁਸਾਰ ਆਏ ਅਸੀਂ ਸਾਰੇ ਪਰਮਾਤਮਾ ਦੇ ਘਰੋਂ ਸਵਾਸ ਲੈ ਕੇ ਆ। ਪਿਆਰਿਓ, ਆਉਣ ਦਾ ਰਸਤਾ ਸੰਸਾਰ ਤੇ ਆਉਣਾ ਇੱਕ ਜੈਸਾ ਹੈ, ਪਰ ਜਾਣਾ ਸਭ ਦਾ ਇੱਕ ਜੈਸਾ ਨਹੀਂ। ਆਏ ਸਾਰੇ ਅਸੀਂ ਸਵਾਸ ਲੈ ਕੇ ਆ, ਪਰ ਜਾਣ ਲੱਗਿਆ ਸੰਸਾਰਕ ਪੱਖੋਂ ਖਾਲੀ ਜਾਵਾਂਗੇ, ਪਰ ਇਹ ਵੀ ਸੱਚਾਈ ਹੈ ਕਿ ਅੰਦਰੂਨੀ ਪੱਖ ਤੋਂ ਕੋਈ ਵੀ ਖਾਲੀ ਨਹੀਂ ਜਾਏਗਾ। ਇਸ ਬੇਨਤੀ ਨੂੰ ਸਿਰਫ ਬਾਣੀ ਵਿੱਚੋਂ, ਆਏ ਖਾਲੀ ਖਾਂ, ਕਿਉਂਕਿ ਕੋਈ ਧਨ ਨਹੀਂ ਮਿਲਿਆ, ਕੋਈ ਬਸਤਰ ਨਹੀਂ ਮਿਲੇ, ਸਿਰਫ ਸਵਾਸਾਂ ਦੀ ਪੂੰਜੀ, ਜ਼ਿੰਦਗੀ, ਉਮਰ ਤੇ ਆਰਬਲਾ ਮਨੁੱਖਾ ਦੇ ਹੀ ਲੈ ਕੇ ਆਏ ਹਾਂ। ਤੇ ਪਿਆਰਿਓ ਜਿਸ ਦਿਨ ਤੁਰਨੇ ਜਿਹਨੂੰ ਇੰਨਾ ਪਿਆਰ ਕਰਨੇ ਪਏ ਦਿਨ ਰਾਤ, ਕਿਉਂਕਿ ਇਹਦੇ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਨਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਹਰਿਮੰਦਰ, ਇਹੋ ਸਰੀਰ ਹੈ। ਮਹਾਰਾਜ ਜੀ ਨੇ ਬਾਣੀ ਕਿਹਾ ਬੜਾ ਚੰਗਾ ਸਰੀਰ ਹੈ ਪਿਆਰਿਆ, ਇਹਦੇ ਵਿੱਚ ਤਾਂ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਆ ਤਾਂ ਦੇਵਾ ਲਿਆ ਹੈ, ਇਹਦੇ ਵਿੱਚ ਭਗਵਾਨ ਜੀ ਦਾ ਵਾਸ ਹੈ। ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਠੌਰ ਮੁਕਾਮ। ਏਡਾ ਸੋਹਣਾ ਸਰੀਰ, ਪਰ ਜਦੋਂ ਆਪਾਂ ਚੱਲਣਾ ਅੰਦਰ ਵਾਲੇ ਨੇ ਨਿਕਲਣਾ, ਇਹਨੇ ਇੱਥੇ ਰਹਿ ਜਾਣਾ ਤੇ ਉਸ ਵੇਲੇ ਖਾਲੀ ਤੁਰੇ ਆ, ਨਾ ਸਾਡੇ ਕੋਲ ਧਨ ਨਾ ਪਦਾਰਥ ਨਾ ਸੰਸਾਰ ਦੀ ਕੋਈ ਚੀਜ਼, ਇਥੋਂ ਤੱਕ ਤਨ ਵੀ ਜੋ ਲਿਆਏ ਸਾਂ ਛੱਡ ਗਏ, ਪਰ ਖਾਲੀ ਫਿਰ ਵੀ ਕੋਈ ਨਹੀਂ ਜਾਂਦਾ ਪਿਆਰਿਓ। ਕੋਈ ਗੁਣਾਂ ਦੀਆਂ ਗੱਠੜੀਆਂ ਬੰਨ ਕੇ ਲੈ ਗਏ ਤੇ ਕੋਈ ਔਗਣਾਂ ਦੀਆਂ ਪੰਡਾ ਬੰਨ ਕੇ ਲੈ ਗਏ। ਗੁਰੂ ਸਾਹਿਬ ਨੇ ਬਾਣੀ ਚ ਬਚਨ ਕੀਤਾ, ਫਰਮਾਇਓ ਨੇ ਕਿ ਗੁਣਾ ਗਵਾਈ ਗੰਠੜੀ ਔਗਣ ਚੱਲੀ ਬੰਨ, ਔਗਣ ਆਪਣੇ ਨਾਲ ਲੈ ਤੁਰਿਆ। ਤੇ ਇਸੇ ਨੂੰ ਮਹਾਰਾਜ ਜੀ ਨੇ ਜਪਜੀ ਸਾਹਿਬ ਚ ਰੋਜ਼ ਪੜ੍ਹਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਇਹਦਾ ਮਤਲਬ ਉੱਥੇ ਕੋਈ ਜਾਂਦਾ ਹਜ਼ੂਰੀ ਵਿੱਚ। ਮਹਾਂਪੁਰਖ ਸੰਸਾਰ ਤੇ ਆਉਂਦੇ ਨੇ ਤੇ ਪਰਮੇਸ਼ਵਰ ਨੇ ਭਜਨ ਬੰਦਗੀ ਸਿਮਰਨ ਕਰਨ ਵਾਲੀਆਂ ਰੂਹਾਂ ਨੂੰ ਭੇਜਦੇ ਨੇ ਤੇ ਉਹਨਾਂ ਦੇ ਆਉਣ ਦਾ ਮਕਸਦ ਸਿਰਫ ਇੰਨਾ ਹੁੰਦਾ ਹੈ ਕਿ ਟੁੱਟਿਆ ਹੋਇਆ ਨੂੰ ਪਰਮਾਤਮਾ ਨਾਲ ਜੋੜਨਾ। ਇੱਥੇ ਇੱਕ ਗੁਰਮੁਖ ਉਦਾਹਰਨ ਦਿੰਦੇ ਹੁੰਦੇ ਸਨ ਕਿ ਦੇਖੋ ਹਸਪਤਾਲ ਦੇ ਵਿੱਚ ਹਰ ਬੰਦਾ ਦੁਖੀ ਜਾਂਦਾ ਹੈ, ਤਕਰੀਬਨ ਮੈਂ ਸ਼ਬਦ ਵਰਤਣ ਲੱਗਾ, ਕੋਈ ਸਰੀਰਕ ਤੌਰ ਤੇ ਦੁਖੀ ਹੈ ਤੇ ਕੋਈ ਦੁਖੀ ਦਾ ਰਿਸ਼ਤੇਦਾਰ ਉਹਦਾ ਹਾਲ ਚਾਲ ਪੁੱਛਣ ਵਾਲਾ ਦੁਖੀ ਹੈ, ਉਹਦੇ ਅੰਦਰ ਵੀ ਤਾਂ ਦਰਦ ਹੈ ਨਾ। ਦੁਖੀ ਜਾਂਦਾ ਹੈ, ਕੁਰਲਾਉਂਦੇ ਜਾਂਦੇ ਨੇ ਐਮਰਜੈਂਸੀ ਡੋਰ ਵਿੱਚ, ਦਰਵਾਜ਼ੇ ਵਿੱਚ ਜਿਨ੍ਹਾਂ ਦੇ ਬਚਨ ਦੀ ਉਮੀਦ ਨਹੀਂ ਉਹ ਵੀ ਲੰਘਦੇ ਨੇ। ਪਰ ਪਿਆਰਿਓ ਚੇਤੇ ਰੱਖੋ, ਉਸ ਦਰਵਾਜ਼ੇ ਵਿੱਚੋਂ ਡਾਕਟਰ ਵੀ ਆਉਂਦਾ ਹੈ, ਪਰ ਡਾਕਟਰ ਉਹਨੂੰ ਪੀੜਾ ਨਹੀਂ, ਉਹਨੂੰ ਰੋਗ ਨਹੀਂ, ਉਹਨੂੰ ਦੁੱਖ ਨਹੀਂ। ਦਰਵਾਜ਼ਾ ਉਹੀ ਹੈ ਜਿਹਦੇ ਵਿੱਚੋਂ ਰੋਂਦੇ ਕੋਈ ਲੋਕ ਨਿਕਲਦੇ ਨੇ, ਡਾਕਟਰ ਖਾਮੋਸ਼ ਹੈ, ਬਸਤਰ ਉਹਨੇ ਪਾਏ ਨੇ। ਜੇ ਉਹਨੂੰ ਪੁੱਛੀਏ ਤੁਸੀਂ ਵੀ ਦੁਖੀ, ਕਹਿੰਦਾ ਨਹੀਂ ਮੈਂ ਦੁਖੀ ਨਹੀਂ, ਮੈਂ ਪੜ੍ਹਾਈ ਕੀਤੀ ਹੈ, ਜਿਹੜੇ ਇੱਥੇ ਰੋਂਦੇ ਗਏ ਨੇ ਮੈਂ ਉਹਨਾਂ ਦੇ ਅੱਥਰੂ ਪੂੰਜਣ ਵਾਸਤੇ ਆਇਆ, ਮੈਂ ਯਤਨ ਕਰਾਂਗਾ ਉਹ ਬਚ ਸਕਣ, ਮੈਂ ਯਤਨ ਕਰਾਂਗਾ ਉਹ ਬਿਮਾਰੀ ਤੋਂ ਮੁਕਤ ਹੋ ਸਕਣ। ਪਿਆਰਿਓ ਇਹ ਸੰਸਾਰ ਸੱਚਮੁੱਚ ਇੱਕ ਹਸਪਤਾਲ ਵੀ ਜੀ, ਬੇਨਤੀ ਹੈ ਇੱਥੇ ਇਲਾਜ ਵੀ ਹੁੰਦੇ ਨੇ। ਇਸੇ ਹਰ ਬੰਦਾ ਦੁੱਖ ਦਾ ਭਰਿਆ ਹੈ ਤੇ ਸੱਚਾਈ ਇਹ ਵੀ ਜਦੋਂ ਗੁਰਮੁਖ ਪਿਆਰੀ ਪਵਿੱਤਰ ਕੋਈ ਰੂਹ ਸੰਸਾਰ ਤੇ ਆਉਂਦੀ ਹੈ ਉਹ ਅਸਲ ਵਿੱਚ ਦੁੱਖ ਭੋਗਣ ਨਹੀਂ, ਗੁਰਮੁਖ ਦੁੱਖ ਭੋਗਦਿਆਂ ਦੇ ਦੁੱਖ ਕੱਟਣ ਵਾਸਤੇ ਆਉਂਦੀ ਹੈ। ਇਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ, ਭਾਈ ਸਾਹਿਬ ਉਹਨਾਂ ਮੰਗਲ ਵੀ ਕੀਤਾ ਕਿ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ੋ ਲੈਣ ਮਿਲਾਏ। ਸਾਹਿਬ ਕਹਿੰਦੇ ਜਨ ਆਵਨ ਕਾ ਇਹ ਹੈ ਸੁਭਾਉ, ਉਹਦੀ ਜ਼ਿੰਦਗੀ ਦਾ ਮਨੋਰਥ ਸਿਰਫ ਕੇਵਲ ਇਤਨਾ ਕਿ ਜਨ ਕੈ ਸੰਗ ਚਿਤ ਆਵੇ ਨਾਉ। ਪਰਮਾਤਮਾ ਤਾਂ ਆਦਿ ਕਾਲ ਜਦੋਂ ਕੁਛ ਵੀ ਨਹੀਂ ਉਦੋਂ ਵੀ ਸੱਚ ਹੈ, ਪਰ ਜਦੋਂ ਬੰਦਾ ਭੁੱਲ ਜਾਂਦਾ ਹੈ ਬਸ ਜਨ ਇਸ ਕਰਕੇ ਆਉਂਦਾ ਉਹਦੇ ਨੇੜੇ ਬੈਠਿਆ ਵਾਹਿਗੁਰੂ ਯਾਦ ਆਉਣ ਲੱਗ ਪੈਂਦਾ ਹੈ। ਜਨ ਆਵਨ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਗੁਰਬਾਣੀ ਪੜ੍ਹਾਈ, ਤਾਲੀਮ ਦਿੱਤੀ, ਦੁਨੀਆਂ ਦੀ ਤਾਲੀਮ, ਮੈਂ ਇੱਥੇ ਸ਼ਾਇਦ ਉਦਣ ਅਰਜ਼ ਕਰਕੇ ਗਿਆ ਸਾਂ, ਪਿਆਰਿਓ ਇਹਦੇ ਨਾਲ ਧਨ ਕਮਾਇਆ ਜਾਂਦਾ, ਇਹਦੇ ਨਾਲ ਪਦਵੀਆਂ ਸੰਸਾਰ ਦੀਆਂ ਮਿਲਦੀਆਂ ਨੇ, ਇਹਦੇ ਨਾਲ ਘਰ ਮਿਲ ਜਾਣਗੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਪਰਮਾਤਮਾ ਦੇ ਘਰ ਵੀ ਥਾਂ ਬਣਦੀ ਹੈ। ਸ਼ਬਦ ਸਾਨੂੰ ਮਾਲਕ ਦੇ ਘਰ ਚ ਲੈ ਜਾਂਦਾ ਹੈ। ਉਹ ਮਹਾਂਪੁਰਖਾਂ ਨੂੰ ਦਾਸ ਵੱਲੋਂ ਸ਼ਰਧਾ ਦੀ ਇਹ ਸੁਮਨ ਕਹਿ ਲੋ ਫੁੱਲ ਨੇ, ਕਿਉਂਕਿ ਜਿੰਨਾ ਪਵਿੱਤਰ ਰੂਹਾਂ ਦੀ ਯਾਦ ਹੁੰਦੀ ਹੈ ਤੇ ਨਾਲੇ ਇਹ ਵੀ ਇਹ ਮਹਾਂਪੁਰਖ ਸਰੀਰਕ ਤੌਰ ਤੇ ਜਾਂਦੇ ਨੇ, ਰੂਹਾਨੀ ਤੌਰ ਤੇ ਉਹ ਜਗਿਆਸੂ ਦੀ ਅਗਵਾਈ ਹਰ ਵੇਲੇ ਕਰੀ ਜਾਂਦੇ। ਫਿਰ ਇੱਥੇ ਕਈ ਵਾਰੀ ਸਵਾਲ ਪੈਦਾ ਹੁੰਦਾ ਕਿ ਕੀ ਉਹ ਮੁਕਤ ਨਹੀਂ ਹੁੰਦੇ? ਅਸੀਂ ਪੁੱਛਾਂਗੇ ਉਹਨਾਂ ਦੀ ਰੂਹ। ਵੈਸੇ ਤਾਂ ਇਹ ਮੰਨਿਆ ਜਾਂਦਾ ਹੈ, ਅਸੀਂ ਰੂਹ ਤੇ ਯਕੀਨ ਕਰਨੇ ਆ, ਆਤਮਾ ਤੇ ਯਕੀਨ ਕਰਨੇ ਆ, ਕਰਮ ਫਿਲਾਸਫੀ ਤੇ ਯਕੀਨ ਕਰਨੇ ਆ ਕਿ ਕਰਮੀ ਆਪੋ ਆਪਣੀ ਅਸਾਂ ਕਰਮਾਂ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਆਵਾਗਾਉਣ ਨੂੰ ਵੀ ਮੰਨਦੀ ਹੈ, ਆਉਣ ਤੇ ਜਾਣੇ ਨੂੰ ਜਨਮ ਮਰਨ ਨੂੰ ਮੰਨਦੀ ਹੈ, ਕਿਉਂਕਿ ਬਾਣੀ ਵਿੱਚ ਬੇਅੰਤ ਸ਼ਬਦ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਪਹਿਲਾਂ ਵੀ ਤੇਰੀ ਸਾਡੀ ਦੋਸਤੀ ਸੀ। ਮਹਾਂਪੁਰਖ ਸੰਸਾਰ ਤੇ ਆਉਂਦੇ ਨੇ, ਪਰ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਉਹ ਰੂਹਾਂ ਪ੍ਰੋਫੈਸਰ ਪੂਰਵ ਸਿੰਘ ਗੁਣਾ ਨੇ ਸਿੱਖੀ ਦੀ ਆਤਮਾ ਪੁਸਤਕ ਵਿੱਚ ਮੈਨੂੰ ਬਹੁਤ ਸਮਾਂ ਪਹਿਲਾਂ ਪੜਿਆ ਸੀ, ਇੱਕ ਚੈਪਟਰ ਉਹਦੇ ਵਿੱਚ ਲਿਖਿਆ ਸੀ। ਉਹ ਕਹਿੰਦੇ ਨੇ ਹਰ ਬੰਦਾ ਜਿਹੜਾ ਸੰਸਾਰ ਵਿੱਚ ਵਿਚਰਦਾ ਹੈ, ਦੈਵੀ ਰੂਹਾਂ ਜਿਹੜਾ ਭਜਨ ਬੰਦਗੀ ਕਰਨ ਵਾਲਾ ਹੈ, ਉਹਦੀਆਂ ਸਹਾਇਤਾ ਉਹਦੀਆਂ ਮਦਦਗਾਰ ਹੁੰਦੀਆਂ ਨੇ, ਤੇ ਜਿਹੜੀਆਂ ਭ੍ਰਸ਼ਟ ਰੂਹਾਂ ਨੇ ਕਈ ਵਾਰੀ ਗੰਦਗੀ ਵਿੱਚ ਡਿੱਗੇ ਕੋਈ ਬੰਦੇ ਦੇ ਦੁਆਲੇ ਘੁੰਮਦੀਆਂ। ਹੁਣ ਇਹ ਹੈ ਇੱਥੋਂ ਤੱਕ, ਪਰ ਕਾਇਆ ਪ੍ਰਵੇਸ਼ ਵੀ ਇੱਕ ਜੁਗਤ ਹੈ। ਕਿਸੇ ਦੀ ਦੂਜੇ ਦੀ ਕਾਇਆ ਵਿੱਚ ਪ੍ਰਵੇਸ਼ ਕਰ ਜਾਣਾ ਇੱਕ ਸਾਧਨਾ ਹੈ। ਇਹ ਕਿਤਾਬ ਹੈ ਵੈਸੇ ਅੰਗਰੇਜ਼ੀ ਵਿੱਚ, ਆਪਣਾ ਪੰਜਾਬੀ ਚ ਵੀ ਮਿਲ ਜਾਂਦੀ, ਕਿ ਹਿਮਾਲਿਆ ਕੇ ਸੰਤੋਂ ਕੇ ਸੰਗ, ਡਾਕਟਰ ਸਵਾਮੀ ਰਾਮ ਜੀ ਨੇ ਲਿਖੀ। ਉਹਦੇ ਵਿੱਚ ਮੈਂ ਘਟਨਾ ਪੜ੍ਹੀ, ਸਿਰਫ ਮੈਂ ਆਪਣੇ ਪ੍ਰਕਰਨ ਵੱਲ ਆਉਣਾ ਕਿ ਦੇਖੋ, ਪਰ ਦੇਹ ਵਿੱਚ ਪ੍ਰਵੇਸ਼ ਕਰਨਾ, ਪਰ ਕਾਇਆ ਪ੍ਰਵੇਸ਼ ਕਰਨਾ, ਉਹਦੇ ਚੋਂ ਲਿਖਦੇ ਨੇ ਆਪਣੇ ਅੱਖਾਂ ਨਾਲ ਦੇਖੀ ਹੱਡ ਬੀਤੀ। ਕਹਿੰਦੇ ਸਾਡੇ ਕੋਲ ਹਿਮਾਲਿਆ ਵਿੱਚ ਇੱਕ ਸਾਧੂ ਰਹਿੰਦੇ ਸਨ, ਬਹੁਤ ਸਾਧਨਾ ਸੀ ਉਹਨਾਂ ਦੀ, ਬਹੁਤ ਸ਼ਕਤੀਆਂ ਦੇ ਮਾਲਕ ਸਨ। ਤੇ ਕਹਿੰਦੇ ਨੇ ਇੱਕ ਦਿਨ ਉਹਨਾਂ ਕਿਹਾ, ਮੈਂ ਤਾਂ ਕਿਤਾਬ ਦਾ ਜ਼ਿਕਰ ਕਹਿਤਾ, ਉੱਥੋਂ ਪੜ੍ਹ ਸਕਦੇ ਹਾਂ ਆਪਾਂ। ਕਹਿੰਦੇ ਅਸੀਂ ਉਹਨਾਂ ਕੋਲ ਕਦੀ ਮਿਲ ਜਾਣਾ ਤੇ ਕੋਲ ਬੈਠਿਆਂ ਸ਼ਾਂਤੀ ਮਿਲਣੀ। ਤੇ ਇੱਕ ਦਿਨ ਕਹਿੰਦੇ ਨੇ ਅਸੀਂ ਰੂਹ ਬਾਰੇ ਪੁੱਛਣ ਲੱਗ ਪਏ ਵੀ ਕਿਸ ਤਰ੍ਹਾਂ ਹੁੰਦਾ, ਕਿਵੇਂ ਹੁੰਦਾ ਹੈ। ਕਹਿਣ ਲੱਗੇ, ਦੇਖੋ ਆਹ ਮੇਰਾ ਸਰੀਰ ਹੋ ਗਿਆ ਜਰਜਰਾ, ਇਹ ਕੱਪੜਾ ਪੁਰਾਣਾ ਹੋ ਗਿਆ, ਅੰਦਰ ਦਾ ਉਤਸ਼ਾਹ ਬੜਾ ਕਾਇਮ ਹੈ, ਅਜੇ ਮੈਂ ਕੁਝ ਸਾਲ ਜੀਣਾ ਤੇ ਤੁਹਾਨੂੰ ਦੱਸਣਾ ਕਿ ਉਹ ਫਲਾਣੇ ਪਿੰਡ ਵਿੱਚ 18 ਸਾਲ ਦੇ ਮੁੰਡੇ ਨੂੰ ਪਰਸ ਹੋ ਕੇ ਕੱਲ ਸੱਪ ਲੜੇਗਾ, ਉਹਦੀ ਜਦੋਂ ਮੌਤ ਹੋਣੀ ਹੈ ਇੱਕੋ ਦਮ ਮੈਂ ਸਰੀਰ ਛੱਡ ਕੇ ਉਹਦਾ ਸਰੀਰ ਪਕੜ ਲੈਣਾ ਉਹਦੇ ਚੰਚ ਹੋਣ। ਇਸ ਨੂੰ ਜਿਹੜਾ ਬੰਦਾ ਬਾਣੀ ਮੰਨਦਾ ਨਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਅਸੀਂ ਜ਼ਿਕਰ ਕਰਨੇ, ਉਹ ਕਹਿੰਦਾ ਸਾਂ ਸੱਚੀ ਜਾਣਿਆ ਜਿਸ ਦਿਨ ਉਹਨਾਂ ਸਰੀਰ ਛੱਡਣਾ ਸੀ ਅਸੀਂ ਉਹਨਾਂ ਦੇ ਕੋਲ ਪਹੁੰਚ ਗਏ। ਕਹਿੰਦੇ ਉਹਨਾਂ ਸਮਾਂ ਦੱਸਿਆ, ਵਕਤ ਦੱਸਿਆ। ਉਹ ਚੋਂ ਲਿਖਦੇ ਨੇ ਡਾਕਟਰ ਸਵਾਮੀ ਰਾਮ, ਕਹਿੰਦੇ ਸੱਚਮੁੱਚ ਤੁਹਾਡੇ ਅਮਰੀਕਾ ਵਿੱਚ ਵੀ ਆਏ, ਉਹ ਸੁਰਤ ਵਿੱਚੋਂ ਨਿਕਲ ਜਾਂਦੇ ਸਨ, ਆਪਣੀ ਦੇਹ ਵਿੱਚੋਂ ਨਿਕਲ ਜਾਂਦੇ ਸਨ, ਤੇ ਇੱਥੇ ਤਜਰਬਾ ਵੀ ਕੀਤਾ ਗਿਆ। ਉਹਨਾਂ ਕਿਹਾ ਵੀ ਤੁਸੀਂ ਸਵਾਸਾਂ ਦਾ ਚੱਲਣਾ, ਦਿਲ ਦੀ ਧੜਕਣ, ਇਹ ਜੀਵਨ ਮੰਨਦੇ ਹੋ, ਮੈਂ ਰੂਹਾਨੀਅਤ ਪੂਰਵ ਤੋਂ ਲੈ ਕੇ ਆਇਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜੇ ਕਿਤੇ ਸੁਰਤ ਕਰਕੇ ਦੇਹ ਵਿੱਚੋਂ ਕੋਈ ਨਿਕਲ ਸਕੇ, ਸਰੀਰ ਮੁਰਦਾ ਰਹੇਗਾ ਪਰ ਫਿਰ ਵੀ ਮੈਂ ਕਾਇਮ ਹਾਂ। ਉਹ ਕਿੰਨਾ ਸਮਾਂ ਸਰੀਰ ਨੂੰ ਇਸ ਤਰ੍ਹਾਂ ਵਿੱਚੋਂ ਨਿਕਲ ਜਾਂਦਾ। ਉਹ ਲਿਖਦੇ ਨੇ ਅਸੀਂ ਕੋਲ ਚਲੇ ਗਏ ਤੇ ਜਦੋਂ ਵਕਤ ਆਇਆ ਉਹ ਮੁਸਕਰਾ ਰਹੇ ਸਨ, ਕਹਿੰਦੇ ਨੇ ਮੈਂ ਜਾਣਾ ਨਹੀਂ ਪਰ ਮੇਰੇ ਸਰੀਰ ਨਾਲ ਜੁੜੇ ਹੋਏ ਹੋਣ ਕਰਕੇ ਕਦੀ ਤੁਸੀਂ ਭੁਲੇਖਾ ਖਾ ਕੇ ਮੈਨੂੰ ਦੂਜੇ ਸਰੀਰ ਚ ਹੋਰ ਨਾ ਸਮਝਿਓ। ਕਹਿੰਦੇ ਅਸੀਂ ਦੇਖ ਰਹੇ ਸਾਂ ਤੇ ਇੱਕੋ ਦਮ ਸਾਡੇ ਦੇਖਦਿਆਂ ਉਧਰ ਉਸ ਬੱਚੇ ਨੂੰ ਸੱਪ ਨੇ ਡੰਗਿਆ, ਉਹਦੇ ਪ੍ਰਾਣ ਨਿਕਲਣ ਲੱਗੇ ਕਿਉਂਕਿ ਕੱਪੜਾ ਕਾਇਮ ਸੀ ਇਹਦੇ, ਇੱਕੋ ਦਮ ਇਹਨਾਂ ਨੇ ਸਰੀਰ ਛੱਡਿਆ, ਆਪਣਾ ਸਰੀਰ। ਕਹਿਣ ਲੱਗੇ ਮੇਰਾ ਸਰੀਰ ਗੰਗਾ ਸਨ ਤੇ ਰੋਲਦਾ ਨਾ ਰਹਿ, ਇਹਨੂੰ ਸੜ ਦਿੱਤਾ ਤੇ ਉਹ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਏ। ਕਹਿੰਦੇ ਸੀ ਬਾਅਦ ਚ ਉਹਨਾਂ ਨੂੰ ਮਿਲਣਾ, ਅਭਿਆਸ ਉਹੀ ਦੱਸਣਾ, ਕਮਾਈ ਉਹੀ ਦੱਸਣੀ, ਗੱਲਾਂ ਉਹੀ ਕਰਨੀਆਂ। ਜਦੋਂ ਮੈਂ ਸੁਣਿਆ ਮੇਰੇ ਮਨ ਚ, ਵੈਸੇ ਬੜਾ ਤੂਫਾਨ ਹੈ ਜੋ ਮੈਂ ਪਹਿਲੀ ਵਾਰੀ ਸੰਗਤ ਨਾਲ ਇਹ ਸਾਂਝਾ ਤਾਂ ਕਰਨ ਲੱਗਾ ਕਿਉਂਕਿ ਇੱਥੇ ਆਤਮ ਅਭਿਆਸੀ ਆਉਂਦੇ ਨੇ। ਚਲੋ ਜੇ ਅਸੀਂ ਅਭਿਆਸ ਨਹੀਂ ਕਰਦੇ ਪਰ ਘੱਟੋ ਘੱਟ ਯਕੀਨ ਤਾਂ ਕਰੀਏ ਵੀ ਇਹ ਹੁੰਦਾ ਹੈ। ਮੇਰੀ ਬੇਨਤੀ ਹੈ ਵੀ ਜੇ ਕੋਈ ਨਾਮ ਨਹੀਂ ਜਪਦਾ ਗੱਲ ਵੱਖਰੀ, ਪਰ ਘੱਟੋ ਘੱਟ ਇਹ ਯਕੀਨ ਤਾਂ ਕਰੇ ਵੀ ਨਾਮ ਜਪਣਾ ਚਾਹੀਦਾ ਹੈ, ਇਹ ਯਕੀਨ ਤਾਂ ਕਰੇ ਵੀ ਰੂਹਾਨੀਅਤ ਹੈ, ਇਹ ਯਕੀਨ ਤਾਂ ਕਰੇ ਵੀ ਬੰਦਗੀ ਹੈ, ਇਹ ਭਰੋਸਾ ਤਾਂ ਕਰੇ ਵੀ ਸਿਮਰਨ ਵਾਲੇ ਕੋਲ ਖੇਡਾਂ ਵਾਪਰਦੀਆਂ ਨੇ। ਪਿਆਰੇ, ਭਰੋਸਾ ਵੀ ਬੜੇ ਵੱਡੇ ਭਾਗ ਲਾ ਦਿੰਦਾ, ਤੇ ਜਿਹੜਾ ਬੰਦਾ ਖਾਈ ਇਨਕਾਰੀ ਵੀ ਇਹ ਤਾਂ ਝੂਠ ਹੈ, ਹੁੰਦਾ ਹੀ ਨਹੀਂ, ਉਸ ਬੰਦੇ ਦਾ ਬਚਾਅ ਕਿੱਥੋਂ ਹੋਵੇਗਾ। ਉਹ ਚੋਂ ਲਿਖਦੇ ਨੇ ਕਿ ਪ੍ਰਵੇਸ਼ ਕੀਤੇ, ਮੇਰੇ ਮਨ ਚ ਬੜੀ ਵਾਰੀ ਆਇਆ, ਭਾਈ ਸਾਹਿਬ ਬੈਠੇ ਨੇ ਕਥਾ ਕਰਦੇ ਰੋਜ਼ ਜਦੋਂ ਹੋ ਸਕਤਾ ਵਾਰੀ, ਫਿਰ ਹਜ਼ੂਰ ਦੀ ਜਿਹੜੀ ਆਹ ਖੇਡ ਹੈ ਜੋਤ ਪ੍ਰਵੇਸ਼ ਕਰਨ ਦੀ, ਬੇਨਤੀ ਸਮਝਿਓ ਇਹ ਕੀ ਖੇਡ ਹੈ। ਹੁਣ ਕਾਇਆ ਬਾਬਾ ਨਾਨਕ ਸਾਹਿਬ ਤਿਆਗਣ ਲੱਗੇ ਆ, ਤੇ ਅਗਲਾ ਸਰੀਰ ਬਾਬਾ ਲਹਿਣਾ ਸਾਹਿਬ ਦਾ ਹੈ। ਬਸ ਆ ਹੀ ਖੇਡ ਬਾਬੇ ਦੇ ਘਰ ਦੀ, ਜਿੱਥੇ ਮੱਥਾ ਟੇਕਣਾ ਪੈਂਦਾ ਉਹ ਸਰੀਰ ਵਿੱਚ ਤਾਂ ਪ੍ਰਵੇਸ਼ ਕੀਤੇ ਨੇ ਜੇ ਪਹਿਲੀ ਰੂਹ ਨਿਕਲੀ ਏ। ਪਰ ਬਾਬੇ ਦੀ ਖੇਡ ਐਸੀ ਏ ਜਿਵੇਂ ਜੋਤ ਵਿੱਚ ਜੋਤ ਮਿਲਦੀ ਏ। ਬਾਬਾ ਨਾਨਕ ਆਪਣੇ ਸਰੀਰ ਨੂੰ ਕਾਇਮ ਰੱਖਦਿਆਂ ਮੱਥਾ ਟੇਕ ਕੇ ਕਹਿੰਦੇ ਸਰੀਰ ਦੋ ਨੇ ਪਰ ਸੱਚ ਹੀ ਮੈਂ ਜਿਉਂਦੇ ਜੀ ਆਪਣੀ ਜੋਤ ਤੇਰੇ ਵਿੱਚ ਟਿਕਾ ਦਿੱਤੀ। ਉਹ ਅਨੁਭਵ ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਬਾਬਾ ਸੱਤਾ ਬਲਵੰਤ ਸਾਹਿਬ ਜੀ ਦੀ ਰਚਨਾ, ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ, ਜੋਤ ਜੋਤ ਵਿੱਚ ਸਮਾ ਗਈ, ਉਹ ਜੋਤ ਕਾਇਮ ਹੈ। ਹੁਣ ਫਿਰ ਇਹਦੇ ਜੇ ਕਿਤੇ ਅਰਥ ਕਰੀਏ, ਅਸੀਂ ਤੇ ਸਿਰਫ ਜ਼ਬਾਨੀ ਕਰਾਂਗੇ, ਉਹ ਕੈਸੀ ਅਦਭੁਤ ਜੀ ਵਿਸਮਾਦੀ ਖੇਡ ਹੈ ਕਿ ਇੱਕ ਜੋਤ ਜੁਦੀ ਜੋਤ ਵਿੱਚ ਮਿਲ ਗਈ। ਇੱਥੇ ਇਹ ਨਹੀਂ ਕਿਹਾ ਵੀ ਪਹਿਲਾਂ ਬੁੱਝੀ ਸੀ, ਜੋਤ ਸਮਾਣੀ ਜੋਤ ਮੈਂ ਕਿਹਾ, ਜੋਤ ਜੋਤ ਵਿੱਚ ਮਿਲੀ। ਪਹਿਲਾਂ ਸਾਧਨਾ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ, ਗੁਰ ਪ੍ਰਸਾਦ ਕਰਕੇ, ਪ੍ਰਭੂ ਅਨੁਗ੍ਰਹਿ ਕਰਕੇ ਉਹ ਅੰਦਰ ਜੋਤ ਕਾਇਮ ਹੈ ਬਾਬੇ ਲੈਣੇ ਤੇ। ਬਸ ਪਿਆਰਿਓ, ਉਸ ਬਲਦੇ ਹੋਏ ਦੀਵੇ ਵਿੱਚ ਇੱਕ ਬਹੁਤ ਵੱਡੀ ਜੋਤ ਹੋਰ ਜਾ ਪ੍ਰਵੇਸ਼ ਕੀਤੀ, ਕਿਉਂਕਿ ਪਾਣੀ ਵਿੱਚ ਪਾਣੀ ਮਿਲ ਸਕਦਾ, ਮਿੱਟੀ ਵਿੱਚ ਮਿੱਟੀ ਮਿਲ ਸਕਦੀ ਏ, ਹਵਾ ਵਿੱਚ ਹਵਾ ਮਿਲਦੀ ਏ, ਤੇ ਬਾਬੇ ਦੀ ਜੋਤ ਬਾਬੇ ਲਹਿਣੇ ਦੀ ਜੋਤ ਵਿੱਚ ਮਿਲ ਗਈ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਮਿਟ ਕੇ ਆਉਣ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸ ਤਾਂ ਲਹਿਣਾ ਟੇਕੇ ਆਉਣ। ਸਿਰਫ ਬੇਨਤੀ ਸੀ, ਮਹਾਂਪੁਰਖ ਕਿਤੇ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਫੇਤ ਕਰੀਏ, ਆਪਣੇ ਨਾਲ ਨਹੀਂ ਵਾਪਰਿਆ। ਮੈਂ ਫਿਰ ਬੇਨਤੀ ਕਰਾਂ, ਨਹੀਂ ਵਾਪਰਿਆ ਦਾ ਮਤਲਬ ਇਹ ਨਹੀਂ ਕਿਸੇ ਇਨਕਾਰੀ ਹੋ ਜਾਈਏ, ਕਹੇ ਨੀ। ਹੁਣ ਸੱਚਾਈ ਹੈ, ਆਪਾਂ ਜਿੰਨੇ ਬੈਠੇ ਹਾਂ ਰੱਬ ਦੀ ਝਲਕ ਸਾਰਿਆਂ ਤੇ ਨਹੀਂ ਦੇਖੀ, ਪਰ ਇਹ ਤਾਂ ਮੰਨੀ ਬੈਠੇ ਨਾ ਪਰਮਾਤਮਾ ਹੈ ਜਿਹੜਾ ਹੈ। ਸ਼ਬਦ ਹੈ ਬੜੀ ਵੱਡੀ ਇੱਕ ਸਾਧਨਾ ਹੈ, ਸਵੀਕਾਰ ਕਰ ਲੈਣਾ ਵੀ ਮੈਨੂੰ ਨਹੀਂ ਤੂੰ ਦਿਸਿਆ ਪਰ ਹੈ ਜ਼ਰੂਰ, ਮੇਰੀਆਂ ਅੱਖਾਂ ਅੱਗੇ ਪੜਦਾ ਪਰ ਤੂੰ ਤਾਂ ਹੈ, ਮੈਂ ਭੁਲੇਖੇ ਵਿੱਚ ਆ ਪਰ ਤੂੰ ਹੈ। ਹਜ਼ੂਰ ਨੇ ਕਿਹਾ ਭਾਈ ਮਹਾਂਪੁਰਖ ਕਮਾਈ ਵਾਲੇ ਜਿਹੜੇ ਜਗਿਆਸੂ ਉਹਨਾਂ ਦੀ ਸੰਗਤ ਕਰਦੇ ਨੇ, ਸਰੀਰਕ ਤੌਰ ਤੇ ਅੱਖਾਂ ਤੋਂ ਓਹਲੇ ਹੋਣ ਦੇ ਬਾਵਜੂਦ ਵੀ ਉਹ ਕਿਤੇ ਨਹੀਂ ਜਾਂਦੇ। ਗੁਰੂ ਸਾਹਿਬ ਦੀ ਬਾਣੀ ਮੁਤਾਬਕ ਅਸੀਂ ਉਹ ਸ਼ਲੋਕ ਨਾਨਕ ਕੱਚੜਿਆਂ ਸਿਓ ਤੋੜ। ਹੁਣ ਇਹਦੇ ਕੱਚੜਿਆਂ ਦਾ ਅਰਥ ਇਕੱਲੇ ਭੇਖੀ ਸੰਤ ਨਹੀਂ, ਕੱਚੜਿਆਂ ਦਾ ਅਰਥ ਬਾਪ ਵੀ ਹੋ ਸਕਦਾ, ਕੱਚੜਿਆਂ ਦਾ ਅਰਥ ਮਾਂ ਵੀ ਏ, ਕੱਚੜਿਆਂ ਦਾ ਅਰਥ ਪੁੱਤਰ ਵੀ ਏ, ਕੱਚੜਿਆਂ ਦਾ ਅਰਥ ਕੇਵਲ ਪਖੰਡੀ ਸੰਤ ਨਹੀਂ। ਮਹਾਰਾਜ ਕਹਿੰਦੇ ਨੇ ਉਸ ਝੂਠ ਨੂੰ ਛੱਡ ਦੇ, ਕੱਚਿਆਂ ਨੂੰ ਤਿਆਗ ਦੇ, ਜਿਹੜੇ ਸਵਾਰਥੀ ਨੇ ਉਹ ਸੱਜਣ ਲੱਭ, ਜਿਹੜੇ ਸਰੀਰ ਛੱਡਣ ਤੋਂ ਬਾਅਦ ਵੀ ਕਦੀ ਸਾਥ ਨਾ ਛੱਡਣ। ਨਾਨਕ ਅਸੀਂ ਪੜ੍ਹਦੇ ਹਾਂ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤਿਆਂ ਸੰਤ ਪੱਕਿਆਂ। ਇਸੇ ਨੂੰ ਬਾਬਾ ਜੀ ਨੇ 12 ਵਧੀਕ ਵਿੱਚ ਕਿਹਾ, ਕਹਿਣ ਲੱਗੇ ਸੰਤ ਤਾਂ ਬੜੇ ਨੇ ਪਰ ਸੱਜਣ ਸੰਤ ਬੜੇ ਘੱਟ ਨੇ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨਾ ਰਹੋ ਕੋਈ, ਸਾਲਕ ਦਰ ਤੇ ਸੰਤ, ਮਿਤ ਦਰ ਤੇ ਸੱਜਣ। ਸੰਤ ਬੜੇ ਨੇ ਪਰ ਮਿੱਤਰ ਸੱਜਣ ਕੋਈ ਨਹੀਂ, ਕਿਉਂਕਿ ਜਿਹੜਾ ਮਿੱਤਰ ਸੰਤ ਹੁੰਦਾ ਉਹ ਸਰੀਰ ਦੇ ਛੱਡਣ ਤੋਂ ਬਾਅਦ ਵੀ ਸਾਥ ਨਹੀਂ ਛੱਡਦਾ। ਹਜ਼ੂਰ ਨੇ ਕਿਹਾ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜਿਵੰਦੇ ਵਿਛੜੇ, ਇਹ ਤਾਂ ਜਿਉਂਦੇ ਕੱਚੇ ਛੱਡ ਕੇ ਚਲੇ ਗਏ ਤੇ ਸਾਡੇ ਸਾਰਿਆਂ ਨਾਲ ਵਾਪਰਿਆ ਹੋਣਾ। ਜਿੰਨੇ ਅਸੀਂ ਬੈਠੇ ਹਾਂ ਸਾਡੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਪੜਾਅ ਤੇ ਜ਼ਰੂਰ ਇਹ ਘਟਨਾ ਵਾਪਰੀ ਹੋਵੇਗੀ। ਕੱਚੇ ਤਾਂ ਜਿਉਂਦੇ ਨੂੰ ਛੱਡ ਜਾਂਦੇ ਨੇ ਪਰ ਪੱਕੇ ਸਰੀਰ ਛੱਡ ਕੇ ਵੀ ਕਦੀ ਬੰਦੇ ਨੂੰ ਛੱਡਦੇ ਨਹੀਂ। ਓਏ ਜਿਵੰਦੇ ਵਿਛੜੇ, ਉਹ ਮੋਇਆ ਨਾ ਜਾਹੀ ਛੋਟ। ਇਸੇ ਨੂੰ ਮਹਾਰਾਜ ਜੀ ਨੇ ਕਿਹਾ ਭਾਈ ਜਾਣਾ ਤਾਂ ਸਭ ਨੇ ਵੇ, ਥੋੜਾ ਜਿਹਾ ਮੈਂ ਜ਼ਿਆਦਾ ਟਾਈਮ ਇੱਧਰ ਲੈ ਗਿਆ ਕਿ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ, ਜੋ ਉਪਜੋ ਸੋ ਬਿਨਸ ਕਹਿ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ, ਸਗਲ ਜੰਜਾਲ ਸਭ ਨੇ ਚਲੇ ਜਾਣੇ। ਪਰ ਅਖੀਰ ਤੇ ਫਿਰ ਇੱਕ ਸਲੋਕ ਕਹਿ ਦਿੱਤਾ, ਨਾਮ ਰਹੋ ਸਾਧੂ ਰਹੋ, ਨਾਲ ਰਹੋ ਗੁਰ ਗੋਬਿੰਦ। ਪ੍ਰਭੂ ਦਾ ਨਾਮ ਕਦੀ ਨਹੀਂ ਜਾਂਦਾ, ਹਰ ਵੇਲੇ ਹੈ। ਸਾਧੂ ਕਦੀ ਨਹੀਂ ਜਾਂਦਾ, ਹਰ ਵੇਲੇ ਹੈ। ਗੁਰੂ ਗੋਬਿੰਦ, ਗੋਬਿੰਦ ਦਾ ਸਾਕਾਰ ਰੂਪ ਗੋਬਿੰਦ ਗੁਰੂ ਕਿਤੇ ਜਾਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਧੂ ਨਾਮ ਗੁਰ ਗੋਬਿੰਦ ਆਮ ਲੋਕ ਕਿਵੇਂ ਸਮਝਣ? ਕਹਿਣ ਲੱਗੇ ਭਾਈ ਕਿਸੇ ਵਿਰਲੇ ਨੂੰ ਸਮਝ ਪੈਂਦੀ ਜਿਹੜਾ ਗੁਰਮੰਤਰ ਜਪਦਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਸ ਕਿਸੇ ਨੇ ਗੁਰਮੰਤਰ ਜਪਿਆ ਇਹਦਾ ਮਤਲਬ ਇਹ ਪਹਿਲੀ ਸ਼ਲੋਕ ਦੀ ਜਿਹੜੀ ਪਹਿਲੀ ਤੋਕੇ ਇਸ ਸੱਚਾਈ ਨੂੰ ਕੇਵਲ ਉਹ ਜਾਣੇਗਾ ਕਿਨ ਜਪਿਓ ਗੁਰਮੰਤ। ਤੇ ਜਿਹਨੇ ਗੁਰਮੰਤਰ ਦਾ ਅਭਿਆਸ ਹੀ ਨਹੀਂ ਕੀਤਾ ਪਿਆਰਿਓ ਉਹ ਤਾਂ ਫਿਰ ਇਹ ਹੀ ਕਹੇਗਾ ਨਹੀਂ ਸਭ ਝੂਠ ਹੈ ਕੁਛ ਵੀ ਨਹੀਂ ਜੀ। ਤੇ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਉਹ ਇੱਕ ਥਾਂ ਦੀਵਾਨ ਚ ਕਹਿ ਰਹੇ ਨੇ ਕਹਿੰਦੇ ਨੇ ਲੋਕ ਕਹੀ ਜਾਂਦੇ ਨੇ ਧਰਮ ਰਾਜ ਨਹੀਂ ਹੁੰਦਾ ਜਮਦੂਤ ਨਹੀਂ ਹੁੰਦਾ ਲੇਖੇ ਨਹੀਂ ਹੁੰਦੇ ਕਰਮ ਨਹੀਂ ਹੁੰਦੇ ਇਹ ਤਾਂ ਐਵੇਂ ਬੰਨ ਗੱਲਾਂ ਬਣਾਈਆਂ ਨੇ ਤੇ ਨਾਲੇ ਉਹਨਾਂ ਦੇ ਜਦੋਂ ਕਰਦੇ ਨੇ ਧੀਮੀ ਧੀਮੀ ਆਵਾਜ਼ ਮਿੱਠੀ ਮਿੱਠੀ ਆਵਾਜ਼ ਵਿੱਚ ਨਾਲੇ ਸਰੂਰ ਵਿੱਚ ਖਿੱਲੀ ਜਾਣਾ ਨਾਲੇ ਸ਼ਬਦ ਕਹਿਣੇ ਬੜੇ ਸੋਹਣੇ। ਹੁਣ ਵੈਸੇ ਤਾਂ ਮਹਾਂਪੁਰਖ ਦਾ ਹਰ ਬਚਨ ਹੀ ਪਿਆਰੇ ਧਿਆਨ ਨਾਲ ਬੰਦਾ ਸੁਣੇ ਨਾ ਕਦੀ ਪੁਰਾਣਾ ਨਹੀਂ ਹੁੰਦਾ। ਕਮਾਈ ਵਾਲਾ ਹੈ ਨਾ ਜਿਹੜਾ ਜਿਹਦੇ ਚ ਜਿੰਦੇ ਨਾ ਉਹ ਕਦੀ ਪੁਰਾਣਾ ਨਹੀਂ ਹੁੰਦਾ। ਜੇ ਜਿੰਦ ਨਹੀਂ ਉਹ ਸੱਚੀ ਮੁੱਚੀ ਬਾਸੀ ਹੈ। ਸਾਖੀਆਂ ਉਹਨਾਂ ਕੋਲ ਆ ਪੰਜ ਸੱਤ ਹੀ ਨੇ ਦਸ ਬਾਰਾਂ ਸਾਖੀਆਂ ਹਨ ਨਾ ਪਰ ਪਿਆਰੇ ਕਦੀ ਦੇਖੋ ਕਦੀ ਵੀ ਸੁਣੋ ਉਹੀ ਧਾਰਨਾ ਉਹੀ ਅੰਦਰ ਨੂੰ ਟਿਕਾ। ਉਹਨਾਂ ਇੱਕ ਬਚਨ ਕਿਹਾ ਕਹਿਣ ਲੱਗੇ ਭਾਈ ਅਸੀਂ ਲੋਕ ਸਾਡੇ ਸੁਣਦੇ ਕਹਿੰਦੇ ਆ ਅਸੀਂ ਉਹ ਕੁਛ ਮੰਨਦੇ ਆ ਜੀ ਜਿਹੜਾ ਅੱਖਾਂ ਨਾਲ ਦਿਸਦਾ ਹੋਵੇ। ਜਮਦੂਤ ਦਿਸਦਾ ਤੇ ਜੇ ਨਹੀਂ ਦਿਸਦਾ ਤੇ ਫਿਰ ਕਿੱਥੋਂ ਆ ਗਿਆ ਪ੍ਰਗਟ ਹੋ ਗਿਆ। ਧਰਮਰਾਜ ਦਿਸਦਾ ਨਹੀਂ ਦਿਸਦਾ ਅਸੀਂ ਨਹੀਂ ਮੰਨਦੇ ਪ੍ਰਗਟ ਕਿੱਥੋਂ ਹੋ ਗਿਆ। ਉਹ ਬੜੀ ਪਿਆਰ ਨਾਲ ਕਹਿਣ ਲੱਗੇ ਭਾਈ ਤੇਰੇ ਸਰੀਰ ਚ ਬਹੁਤ ਕੁਝ ਜਿਹੜਾ ਦਿਸਦਾ ਨਹੀਂ ਪਰ ਵਕਤ ਸਿਰ ਪ੍ਰਗਟ ਹੋ ਜਾਂਦਾ ਹੈ। ਉਹਨਾਂ ਕਿਹਾ ਕਾਮ ਦੀ ਸ਼ਕਲ ਕਿਸੇ ਦੇਖੀਏ ਪਰ ਜਦੋਂ ਪ੍ਰਗਟ ਹੁੰਦਾ ਤੇਰੇ ਸਰੀਰ ਚ ਹੁੰਦਾ ਤੂੰ ਮੰਨਣਾ ਕਾਮ ਹੈ। ਕ੍ਰੋਧ ਬਾਹਰ ਕਦੀ ਕਿਸੇ ਨੂੰ ਦਿਸਿਆ ਪਰ ਜਦੋਂ ਸਰੀਰ ਵਿੱਚੋਂ ਪ੍ਰਗਟ ਹੁੰਦਾ ਪਤਾ ਲੱਗਦਾ ਬਹੁਤ ਕੁਛ ਦੁਨੀਆਂ ਵਿੱਚ ਐਸਾ ਜਿਹੜਾ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਸਰੀਰ ਅੰਦਰੋਂ ਹੀ ਪ੍ਰਗਟ ਹੁੰਦਾ। ਕਹਿਣ ਲੱਗੇ ਭਾਈ ਸੱਜਣਾ ਬਹੁਤ ਕੁਝ ਐਸਾ ਹੈ ਜਿਹੜਾ ਤੂੰ ਕਹਿੰਦਾ ਮੈਂ ਦਿਸਦਾ ਨਹੀਂ ਮੈਂ ਮੰਨਦਾ ਨਹੀਂ ਤੇਰੇ ਸਰੀਰ ਵਿੱਚੋਂ ਜਮਦੂਤ ਪ੍ਰਗਟ ਹੋ ਜਾਂਦਾ। ਲੇਖੇ ਨੇ ਸਭ ਕੁਝ ਕਹਿ ਖੈਰ ਮਹਾਰਾਜ ਜੀ ਦੀ ਬਾਣੀ ਤੇ ਅਸੀਂ ਭਰੋਸਾ ਕਰੀਏ। ਪਿਛਲੇ ਦਿਨਾਂ ਤੋਂ ਇਹ ਸ਼ਲੋਕ ਕਿ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਅਜ ਸੰਤਾ ਹੈ। ਉਸ ਦਿਨ ਬੇਨਤੀ ਕੀਤੀ ਸੀ ਤਿੰਨ ਚੀਜ਼ਾਂ ਇੱਕ ਦੁੱਖ ਦੂਜਾ ਭਰਮ ਤੇ ਤੀਸਰਾ ਭੈ। ਤਿੰਨੇ ਚੀਜ਼ਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ ਪਈਆਂ ਤੇ ਤਿੰਨਾਂ ਦਾ ਆਪਣੇ ਨਾਲ ਇੱਕ ਦੂਜੇ ਨਾਲ ਬੜਾ ਲੜੀ ਜੁੜੀ ਹੈ ਜੰਜੀਰ ਜੁੜੀ ਹੈ ਕੜੀ ਜੁੜੀ ਦੁੱਖ ਹੈ ਭਰਮ ਹੈ ਭੈ ਹੈ। ਮਹਾਰਾਜ ਜੀ ਨੇ ਕਿਹਾ ਭਾਈ ਇਹ ਛੱਡ ਜਾਣਗੇ ਤੇ ਪਹਿਲਾ ਕੰਮ ਕਰ ਤੂੰ ਸਿਆਣਪ ਛੱਡ ਦੇ। ਤਜੋ ਸਿਆਣਪ ਸੁਰਜਨੋ ਦੂਜਾ ਬਚਨ ਸਿਮਰਹੋ ਹਰ ਹਰ ਰਾਏ ਉਸ ਖਰੀ ਰਾਏ ਪਰਮਾਤਮਾ ਨੂੰ ਸਿਮਰ। ਕਿੰਨਾ ਕੁ ਸਿਮਰ ਕੱਲ ਅਸੀਂ ਸਿਮਰਨ ਦੀ ਗੱਲ ਕੀਤੀ ਕਿੰਨਾ ਕੁ ਸਿਮਰੀਏ ਕਿੰਨਾ ਕੁ ਜਪੀਏ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਦੇਖੀਏ ਤੇ ਸਤਿਗੁਰੂ ਨੇ ਤਾਂ ਬਾਣੀ ਵਿੱਚ ਬਚਨ ਬਚਨ ਕੀਤਾ ਵੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਜਪੋ। ਕਿੰਨਾ ਕੁ ਸਮਾਂ ਤੇ ਹਜ਼ੂਰ ਨੇ ਤਾਂ ਸ਼ਬਦ ਕਿਹਾ ਭਾਈ ਇੱਕ ਕੰਮ ਕਰੀ ਜਿੱਥੋਂ ਤੂੰ ਸ਼ੁਰੂਆਤ ਨਾਮ ਦੀ ਕਰਨਾ ਹੈ ਤੇ ਮਹਾਰਾਜ ਕਹਿੰਦੇ ਸੀ ਚਾਹੁੰਦੇ ਤੇਰਾ ਓਨੀ ਦੇਰ ਤੱਕ ਨਾਮ ਜਪਿਆ ਜਾਏ। ਤੂੰ ਸ਼ੁਰੂਆਤ ਕਰਨਾ ਰਿਟਾਇਰ ਹੋਵਾਂਗਾ ਤੇ ਨਾਮ ਜਪਾਂਗਾ। ਤੇ ਮਹਾਰਾਜ ਕਹਿੰਦੇ ਇੱਕ ਕੰਮ ਕਰ ਜਿੰਨੀ ਦੇਰ ਤੱਕ ਰਿਟਾਇਰ ਨਹੀਂ ਹੁੰਦਾ ਬੁਢੇਪਾ ਨਹੀਂ ਆਉਂਦਾ ਰੱਜ ਕੇ ਜਪ ਲੈ। ਇਹੀ ਹੈ ਨਾ ਤੂੰ ਕਹਿੰਦਾ ਮੰਜੇ ਤੇ ਬੈਠਾਂਗੇ ਵਿਹਲੇ ਹੋ ਕੇ ਜਪਾਂਗੇ। ਹਜ਼ੂਰ ਨੇ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਨੀ ਭੱਜ ਲੈ ਰੇ ਮਨ ਸਾਰਨ ਪਾਨੀ ਸਿਮਰੋ ਹਰ ਹਰ ਰਾਏ। ਜਿੰਨੀ ਦੇਰ ਤੱਕ ਬੁਢੇਪਾ ਨਹੀਂ ਆਇਆ ਜ਼ਬਾਨ ਨਹੀਂ ਬੰਦ ਹੋਈ ਤੇਰੇ ਹੱਥ ਪੈਰ ਜਿਹੜੇ ਨੇ ਕਮਜ਼ੋਰ ਨਹੀਂ ਹੋਏ ਭਾਈ ਸੱਜਣਾ ਕਿ ਉਹਨੂੰ ਜਪ ਲੈ। ਜਬ ਲਗ ਬਿਕਲ ਭਈ ਨਹੀਂ ਬਾਨੀ ਭੱਜ ਲੈ ਰੇ ਮਨ ਸਾਰੰਗ ਪਾਨੀ ਆਪਣਾ ਭਜਸ ਭਜਸ ਕਾ ਭਾਈ ਆਵੇ ਅੰਤ ਨਾ ਭਜਿਆ ਜਾਏ ਸਿਮਰੋ। ਮਹਾਰਾਜ ਜੀ ਨੇ ਕਿਹਾ ਇੰਨਾ ਜਪ ਕਿ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਸਿਮਰੋ ਹਰ ਹਰ ਰਾਏ ਵੱਡਾ ਬੇਪਰਵਾਹ ਕਰ ਬੰਦੇ ਤੋਂ ਬੰਦਗੀ ਜਿਚਰ ਘੱਟ ਮੈਂ ਸਾਹ ਜਿੰਨੀ ਦੇਰ ਤੱਕ ਤੇਰੇ ਸਾਹ ਨੇ ਤੂੰ ਜਪੀ ਹੈ, ਬਾਰਨ ਬਾਰ ਬਾਰ ਪ੍ਰਭ ਜਪੀ ਹੈ, ਸਿਮਰੋ ਹਰ ਰਾਏ, ਵਾਰ ਵਾਰ ਉਹਨੂੰ ਜਪ, ਵਾਰ ਵਾਰ ਉਹਨੂੰ ਪੁਕਾਰ, ਬਾਰਕ ਬਾਰ ਬਾਰ ਪ੍ਰਭ ਜਪੀ ਹੈ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀ ਹੈ। ਸਾਹਿਬ ਕਹਿੰਦੇ ਨੇ ਕਬੀਰ ਕੈਸੋ ਕੋਸੋ ਕੂਕੀ ਹੈ, ਸਿਮਰੋ ਹਰ ਰਾਏ, ਭਾਈ ਉਹਨੂੰ ਸਿਮਰੋ, ਉਹਨੂੰ ਦਿਨ ਰਾਤ ਪੁਕਾਰ, ਕਬੀਰ ਕੈਸੋ ਕੈਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ, ਕਬੂ ਕੇ ਸੁਣੇ ਪੁਕਾਰ, ਕਦੀ ਤਾਂ ਪਰਮਾਤਮਾ ਤੇਰੇ ਅੰਦਰ ਦੀ ਪੁਕਾਰ ਨੂੰ ਸੁਣੇਗਾ, ਤੂੰ ਦਿਨ ਰਾਤ ਉਸਨੂੰ ਪੁਕਾਰ, ਉਹਨੂੰ ਕੂਕ, ਸਿਮਰ, ਉਹਨੂੰ ਯਾਦ ਕਰ। ਤੇ ਕੱਲ ਦੇ ਲੜੀ ਨੂੰ ਅੱਗੇ ਤੋਰਦੇ ਹਾਂ, ਕਈ ਵਾਰੀ ਮਨ ਚ ਆਉਂਦਾ ਸਿਮਰਨ ਕਰਨੇ ਆ, ਵੇਖੋ ਮਨ ਕਿੰਨੀਆਂ ਦੁਲੱਤੀਆਂ ਮਾਰਦਾ। ਹੁਣ ਇਹਨੂੰ ਇਹ ਨਾ ਸਮਝੋ ਵੀ ਪਿੰਦਰਪਾਲ ਸਿੰਘ ਆਏ ਤੇ ਦੇਹ ਦੀ ਪੂਜਾ ਦੀਆਂ ਗੱਲਾਂ ਕਰੀ ਗਏ। ਭਾਈ ਵੀਰ ਸਿੰਘ ਹੁਣੀ ਇੱਕ ਬਚਨ ਕਰਦੇ ਨੇ, ਉਹ ਕਹਿੰਦੇ ਨੇ ਵੀ ਮੰਨ ਲਿਆ ਜੇ ਤੂੰ ਸਿਮਰਨ ਚ ਬੈਠਾ, ਤੇਰਾ ਮਨ ਕਿੱਥੇ ਗਿਆ? ਤੈਨੂੰ ਸਾਰਾ ਪਤਾ, ਕੋਈ ਬੰਦਾ ਐਸਾ ਨੀ ਜਿਹੜਾ ਇਹ ਕਹੇ ਮੈਨੂੰ ਪਤਾ ਨੀ ਲੱਗਦਾ, ਪਤਾ ਸਭ ਨੂੰ ਹੈ, ਪਰ ਬਸ ਇੰਨਾ ਹੀ ਫਰਕ ਹੈ ਕਿ ਭੱਜਦਾ ਹੋਇਆ ਪਕੜਿਆ ਨਹੀਂ ਜਾਂਦਾ, ਪਤਾ ਸਭ ਨੂੰ ਹੈ ਕਿੱਧਰ ਦੌੜਦਾ ਪਿਆ, ਪਕੜਿਆ ਨਹੀਂ ਜਾਂਦਾ। ਇਹ ਗੱਲ ਕਹਿਆ ਕਰੀਏ ਵੀ ਪਕੜਿਆ ਨਹੀਂ ਜਾਂਦਾ, ਮਨ ਦਾ ਸਭ ਨੂੰ ਪਤਾ, ਕਿਹਨੂੰ ਨੀ ਪਤਾ ਕਿੱਥੇ ਨੀ ਜਾ ਰਿਹਾ? ਉਹ ਕਹਿੰਦੇ ਨੇ ਇੱਕ ਕੰਮ ਕਰ, ਕਿਉਂਕਿ ਮਨ ਜੁੜਿਆ ਜੇ ਦ੍ਰਿਸ਼ਟ ਮਾਨ ਨਾਲ, ਇਹ ਕਦੀ ਭੱਜਦਾ ਪੁੱਤਰਾਂ ਪਿੱਛੇ, ਧੀਆਂ ਪਿੱਛੇ, ਮਾਪਿਆਂ ਪਿੱਛੇ, ਕੰਮ ਪਿੱਛੇ, ਤੂੰ ਇੱਕ ਕੰਮ ਕਰ, ਜੇ ਇਹਨੇ ਭੱਜਣਾ ਹੀ ਹੈ, ਬੁੱਤਾਂ ਪਿੱਛੇ ਭੱਜ ਰਿਹਾ, ਤੂੰ ਸਿਮਰਨ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਕਿਉਂ ਨਹੀਂ ਧਿਆਨ ਨਾਲ ਪਕੜ ਲੈਂਦਾ, ਚਰਨ ਪਕੜਦਾ? ਹੁਣ ਇੱਥੇ ਇੱਕ ਸਵਾਲ ਉੱਠੇਗਾ, ਬਾਈ ਅਸੀਂ ਤਾਂ ਸ਼ਬਦ ਦੇ ਪੁਜਾਰੀ ਹਾਂ, ਭਾਈ ਜਪਣਾ ਸ਼ਬਦ ਹੈ, ਉਹਦੇ ਨਾਲੋਂ ਤਾਂ ਕਈ ਗੁਣਾ ਚੰਗਾ ਕਿ ਜਿਹੜਾ ਮਨ ਬਾਹਰ ਭੱਜਿਆ ਫਿਰਦਾ, ਦੁਕਾਨਾਂ ਤੇ ਭੱਜਿਆ ਫਿਰਦਾ, ਟੈਕਸੀ ਚ ਭੱਜਿਆ ਫਿਰਦਾ, ਟਰੱਕ ਚ ਭੱਜਿਆ ਫਿਰਦਾ, ਘੱਟੋ ਘੱਟ ਬਾਬੇ ਦੇ ਚਰਨਾਂ ਦੁਆਲੇ ਗੁਰੂ ਨਾਨਕ ਤਾਂ ਚੇਤੇ ਆ ਰਿਹਾ। ਜੇ ਪੋਜ਼ਿਟਿਵ ਸੋਚਾਂਗੇ, ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਮਨ ਸ਼ਬਦ ਨਾਲ ਜ਼ਰੂਰ ਜੁੜੇਗਾ, ਕੁਛ ਟਿਕਾ ਤਾਂ ਬਣੇਗਾ। ਸਾਹਿਬ ਕਹਿੰਦੇ ਦਿਨ ਰਾਤ ਕੂਕ, ਉਹਨੂੰ ਪੁਕਾਰ, ਤੇ ਇੱਕ ਗੱਲ ਹੋਰ ਕਿ ਆਪਣੇ ਚਿੱਤ ਨੂੰ ਤੂੰ ਗੁਰੂ ਦੇ ਚਿੱਤ ਚ ਸਮਾ, ਕਿਉਂਕਿ ਆਪਾਂ ਸਾਰੇ ਆਪਣੇ ਚਿੱਤ ਨੂੰ ਕਿਸੇ ਸਮਾਨੇ, ਇਹ ਚਿੱਤ ਪਰਿਵਾਰ ਵੀ ਸਮਾਉਂਦਾ, ਫਿਰ ਉਹ ਉਦਾਹਰਣਾਂ ਵਾਰ ਵਾਰ ਆਉਂਦੀਆਂ ਨੇ, ਸੰਸਾਰ ਵੀ ਸਮਾਉਂਦਾ। ਤੇ ਮਹਾਰਾਜ ਗੁਰੂ ਦਾ ਚਿੱਤ, ਪਰਮਾਤਮਾ ਦਾ ਚਿੱਤ, ਕਹਿਣ ਲੱਗੇ ਜਦੋਂ ਵਾਹਿਗੁਰੂ ਸ਼ਬਦ ਜਪੇ, ਮੂਲ ਮੰਤਰ ਦਾ ਪਾਠ ਕਰੇ, ਗੁਰੂ ਕੀ ਬਾਣੀ ਦਾ ਪਾਠ ਕਰੇ ਤੇ ਚੇਤੇ ਰੱਖੀ, ਇਹ ਗੁਰੂ ਜੀ ਦਾ ਹਿਰਦਾ ਹੈ, ਚਿੱਤ ਹੈ, ਆਪਣੇ ਚਿੱਤ ਨੂੰ ਇਸ ਸ਼ਬਦ ਵਿੱਚ ਮਿਲਾ ਦੇ, ਇਹ ਚਿੱਤ ਤੈਨੂੰ ਉੱਥੇ ਲੈ ਜਾਏਗਾ ਜਿੱਥੋਂ ਇਹ ਬਾਣੀ ਆਈ ਹੈ। ਫਿਰ ਕਿਵੇਂ? ਕਹਿੰਦੇ ਜਿਵੇਂ ਮੰਨ ਲਓ ਸਾਡਾ ਚਿੱਤ, ਪਰਿਵਾਰ ਵਿੱਚ ਕੋਈ ਦੁਖਾਂਤ ਹੈ ਜਾਂ ਕੋਈ ਰਿਸ਼ਤੇਦਾਰ ਦੁਖੀ ਹੈ, ਸਾਡੇ ਚਿੱਤ ਵਿੱਚ ਜਦੋਂ ਇਹਦੀ ਚਿਤਵਨੀ ਆਉਂਦੀ ਹੈ ਸਾਡੇ ਸਰੀਰ ਤੇ ਅਸਰ ਹੁੰਦਾ ਹੈ। ਅਸੀਂ ਸਾਰੇ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਕਿ ਹਸਪੀਟਲ ਵਿੱਚ ਕੋਈ ਰਿਸ਼ਤੇਦਾਰ ਹੈ, ਬਸ ਉਹਦੀ ਗੱਲ ਛਿੜੀ ਤੇ ਅੱਖਾਂ ਚੋਂ ਪਾਣੀ ਭਰ ਆਇਆ, ਕਿਉਂ? ਉਹਦਾ ਸਰੀਰ ਤਾਂ ਬਹੁਤ ਦੂਰ, ਸਾਡੇ ਤਨ ਤੇ ਕਿਉਂ ਅਸਰ? ਕਿਉਂਕਿ ਉਹਦਾ ਚੇਤਾ ਹੀ ਸਾਡੇ ਉੱਤੇ ਅਸਰ ਕਰ ਗਿਆ। ਜੇ ਕਿਸੇ ਦੁਖੀ ਦਾ ਚੇਤਾ ਅੰਦਰ ਚੇਤੇ ਦੇ ਆਵੇ ਤੇ ਉਹ ਅੱਖਾਂ ਚੋਂ ਪਾਣੀ ਲੈ ਆਉਂਦਾ, ਤੇ ਜਿਸ ਚੇਤੇ ਵਿੱਚ ਗੁਰੂ ਨਾਨਕ ਦਾ ਸ਼ਬਦ ਆ ਜਾਏ, ਉਹ ਸ਼ਬਦ ਕਿਉਂ ਨਹੀਂ ਆਪਣਾ ਅਸਰ ਕਰੇਗਾ? ਸਾਹਿਬ ਨੇ ਬਾਣੀ ਚ ਇੱਕ ਪ੍ਰਮਾਣ ਦਿੱਤਾ, ਇਹ ਕਹਿਣ ਲੱਗੇ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀ ਹੈ। ਮੇਰੇ ਗੁਰੂ ਮਿੱਤਰ ਦਾ ਜਿਹੜਾ ਚੇਤੇ ਉਪਮਾ ਤੋਂ ਰਹਿਤ ਹੈ, ਉਹਦਾ ਮਰਮ ਉਹਦਾ ਭੇਦ ਕਿਸੇ ਨੇ ਨਹੀਂ ਜਾਣਿਆ। ਸੱਚੀ ਇਹ ਵੇ ਕਿ ਨਾ ਵਾਹਿਗੁਰੂ ਨਾ ਸਤਿਗੁਰੂ, ਅੰਤ ਨਾ ਜਾਪੈ ਕਿਆ ਮਨ ਮੰਤ ਬਜਬ ਜੀ ਸਾਹਿਬ ਚ। ਇਹਦਾ ਮਤਲਬ ਮਨ ਮੰਤ, ਮਨ ਦੇ ਅੰਦਰ ਜੋ ਫੁਰਨਾ ਹੈ, ਮੰਤਰ ਹੈ। ਕਹਿੰਦੇ ਨੇ ਪਰਮਾਤਮਾ ਦੇ ਮੰਤਰ ਦਾ ਕਿਸੇ ਨੂੰ ਪਤਾ? ਆ ਮੌਸਮ ਦੱਸਿਆ ਜਾਂਦਾ ਹੈ ਨਾ ਵੀ ਆ 7 ਦਿਨ ਇਸ ਤਰ੍ਹਾਂ ਰਹੇਗਾ, ਧੁੱਪ ਚੜੇਗੀ, ਮੀਂਹ ਪਏਗਾ, 9 ਵਜੇ ਚੜੇਗਾ, ਆ ਕੁਝ ਹੋਏਗਾ। ਚਲੋ ਇਹ ਬੰਦੇ ਨੇ ਥੋੜਾ ਬਹੁਤਾ ਬਾਹਰ ਦਾ ਜਾਣ ਲਿਆ, ਪਰ ਉਸ ਮੰਤਰ ਨੂੰ ਕੋਈ ਨਹੀਂ ਜੇ ਜਾਣ ਸਕਦਾ ਕਿ ਜਿੱਥੇ ਮੌਸਮ ਬਦਲਦਾ ਪਿਆ, ਇਸ ਧਰਤੀ ਦੇ ਟੁਕੜੇ ਨੇ ਕਦੋਂ ਖੱਪ ਜਾਣਾ। ਅੰਤ ਨਾ ਜਾਪਿਆ ਕਿਆ ਮਨ ਮੰਤ, ਉਹਦੇ ਮਨ ਚ ਕੀ ਮੰਤਰ ਹੈ? ਸਾਹਿਬ ਕਹਿੰਦੇ ਚਿੱਤ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ, ਗਾਹ ਗੁਣੀ ਅਪਾਰ ਸੋ ਤਤ ਪਛਾਣੀਐ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਆਤੁਕ ਸਮਝਣ ਵਾਲੀਏ ਕਿ ਸਿਮਰੋ ਹਰ ਹਰ ਰਾਏ ਚਿੱਤੈ ਚਿੱਤ ਸਮਾਏ। ਦੋਵਰੀ ਹੈ ਸ਼ਬਦ ਚਿੱਤੈ, ਇਹਦਾ ਮਤਲਬ ਗੁਰੂ ਦੇ ਚਿੱਤ ਵਿੱਚ, ਪ੍ਰਭੂ ਦੇ ਚਿੱਤ ਵਿੱਚ, ਸਾਈਂ ਦੇ ਚਿੱਤ ਵਿੱਚ। ਪਰ ਸਾਈਂ ਦਾ ਚਿੱਤ ਕੀ ਏ? ਸਾਈਂ ਦਾ ਅੰਦਰ ਆਪਾ ਹੈ ਗੁਰੂ ਕੀ ਬਾਣੀ। ਸਿਰਫ ਇਹ ਸਮਝਣ ਲਈ ਜਦੋਂ ਅਸੀਂ ਸ਼ਬਦ ਜਪਨੇ ਆ, ਬਸ ਇਹ ਗੱਲ ਚੇਤੇ ਰੱਖੀਏ, ਮੇਰੇ ਗੁਰੂ ਨਾਨਕ ਦੇ ਹਿਰਦੇ ਨਾਲ ਮੈਂ ਆਪਣਾ ਹਿਰਦਾ ਮਿਲਾਉਣਾ ਚਾਹੁੰਦਾ। ਅਸੀਂ ਮੈਲ ਨਾਲ ਭਰੇ ਆ, ਤੁਸੀਂ ਸਤਿਗੁਰੂ, ਤੁਹਾਡਾ ਹਿਰਦਾ, ਤੁਹਾਡਾ ਚਿੱਤ ਅੱਤ ਦਾ ਨਿਰਮਲ ਹੈ। ਤੇ ਇੰਨਾ ਹਿਰਦਾ ਨਿਰਮਲ ਹੈ, ਪਤਾ ਨੀ ਸਤਿਗੁਰੂ ਅਣਗਿਣਤ ਤੇਰੇ ਚਿੱਤ ਵਿੱਚ ਆਪਣੇ ਚਿੱਤ ਨੂੰ ਸਮਾ ਕੇ ਪਵਿੱਤਰ ਹੋ ਕੇ ਤੇਰਾ ਰੂਪ ਹੋ ਗਏ। ਕਿਰਪਾ ਕਰ, ਤੇਰੇ ਚਿੱਤ ਵਿੱਚ ਸਾਡਾ ਚਿੱਤ ਸਮਾ ਜਾਏ। ਸਾਹਿਬ ਕਹਿੰਦੇ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ ਹਰ ਹਾਂ, ਚੰਚਲ ਚੋਰੈ ਮਾਰਤਾ ਪਾਵੇ ਸੱਚ ਧਣਾ। ਜਦੋਂ ਚਿੱਤ ਵਿੱਚ ਚਿੱਤ ਨੂੰ ਸਮਾਏਗਾ ਤੇ ਚੰਚਲ ਚੋਰ ਮਰਨਗੇ। ਸਿਮਰੋ ਹਰ ਹਰ ਰਾਏ। ਤੇ ਤੀਜਾ ਕੰਮ ਕਹਿੰਦੇ ਨੇ ਮਹਾਰਾਜ ਜਿਹੜਾ ਅੱਜ ਸੰਪੰਨ ਕਰਨਾ ਉਹ ਕਰ, ਏਕ ਆਸ ਹਰ ਮਨ ਰੱਖੋ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਇੱਕ ਪਰਮਾਤਮਾ ਦੀ ਆਸ ਆਪਣੇ ਮਨ ਦੇ ਵਿੱਚ ਰੱਖ, ਇੱਕ ਪਰਮਾਤਮਾ ਦਾ ਭਰੋਸਾ ਆਪਣੇ ਅੰਦਰ ਰੱਖ, ਇੱਕ ਪਰਮਾਤਮਾ ਦਾ ਯਕੀਨ ਆਪਣੇ ਅੰਦਰ ਰੱਖ। ਮੈਂ ਇਸ ਨੂੰ ਸਿਰ ਬਾਣੀ ਦੀ ਰੋਸ਼ਨੀ ਵਿੱਚ ਅਰਜ਼ ਕਰਨਾ ਹੈ। ਭਰੋਸਾ ਕਹਿ ਲਈਏ, ਯਕੀਨ ਕਹਿ ਲਈਏ, ਫੇਥ ਕਹਿ ਲਈਏ, ਕਿਉਂਕਿ ਆਹ ਜਿਹੜਾ ਪੰਜਾਂ ਤੱਤਾਂ ਦਾ ਪੁਤਲਾ ਹੈ ਨਾ, ਇਹ ਜਿੱਥੇ ਜਿੱਥੇ ਘੁੰਮਦਾ ਹੈ ਉੱਥੇ ਉੱਥੇ ਆਸ ਬਣਾ ਕੇ ਬੈਠ ਜਾਂਦਾ। ਪਰ ਇਹ ਵੀ ਗੱਲ ਚੰਗੀ, ਕਈ ਵਾਰੀ ਜਦੋਂ ਦੁਨੀਆਂ ਦਾ ਦੁੱਖ ਹੁੰਦਾ ਨਾ ਜਿਉਂਦਿਆਂ, ਮਹਿਸੂਸ ਬੜਾ ਹੁੰਦਾ ਜੀ, ਪੁੱਤਰ ਦਾ, ਧੀ ਦਾ, ਭਰਾ ਦਾ, ਮਾਪਿਆਂ ਦਾ, ਰਿਸ਼ਤੇਦਾਰਾਂ ਦਾ। ਜਦੋਂ ਕਹਿੰਦਾ ਫਲਾਣਾ ਬੰਦਾ ਸਾਥ ਛੱਡ ਗਿਆ, ਫਲਾਣਾ ਛੱਡ ਗਿਆ, ਫਲਾਣਾ ਛੱਡ ਗਿਆ, ਤੇ ਮੇਰਾ ਖਿਆਲ ਜਿਹਨੂੰ ਆਪਾਂ ਸਕਾਰਾਤਮਕ ਲੈ ਲਈਏ, ਪੋਜ਼ਿਟਿਵ ਲੈ ਲਈਏ ਵੀ ਫਲਾਣਾ ਛੱਡ ਗਿਆ, ਤੇ ਮੇਰਾ ਖਿਆਲ ਚੰਗਾ ਹੈ। ਇਹ ਜਿਉਂਦਿਆਂ ਭਰਮ ਟੁੱਟੀ ਜਾਂਦੇ ਨੇ, ਗੁਰੂ ਦੇ ਚਰਨਾਂ ਨੂੰ ਓਨਾ ਪਿਆਰ ਨਾਲ ਘੁੱਟ ਕੇ ਗਲਵੱਕੜੀ ਪਾਵਾਂਗੇ। ਪਰ ਸੋਚ ਨੈਗੇਟਿਵ ਨਾ ਹੋਵੇ, ਉਧਰੋਂ ਟੁੱਟੇ ਤੇ ਭੱਜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਡਿੱਗ ਪਵੇ ਕਿ ਜਿਵੇਂ ਇੱਕ ਬੱਚੇ ਖੇਡਦੇ ਹੋਏ ਨੂੰ ਉਹਦੇ ਮਿੱਤਰ ਛੱਡ ਜਾਂਦੇ ਨੇ, ਉਹ ਦੌੜ ਕੇ ਮਾਂ ਦੀਆਂ ਲੱਤਾਂ ਨੂੰ ਚੰਬੜਦਾ। ਜਦੋਂ ਦੁਨੀਆਂ ਛੱਡੇ ਤੇ ਮਾਲਕਾ ਤੂੰ ਇੰਨਾ ਪਿਆਰ ਬਖਸ਼, ਸਿੱਖ ਤੇਰੇ ਚਰਨਾਂ ਨੂੰ ਘੁੱਟ ਕੇ ਪਕੜ ਲਵੇ। ਚੰਗਾ ਜਿਉਂਦਿਆਂ ਭਰੋਸੇ ਟੁੱਟੇ, ਤੇਰੀ ਥਾਂ ਕਿਸੇ ਹੋਰ ਨੇ ਲਈ ਸੀ। ਆਓ ਅਸੀਂ ਬਾਣੀ 'ਚੋਂ ਥੋੜੇ ਜਿਹੇ ਦਰਸ਼ਨ ਕਰ ਲਈਏ, ਕਿਵੇਂ ਭਰੋਸਾ ਕਰਦਾ ਹੈ ਮਨ। ਤੇ ਮੇਰਾ ਖਿਆਲ ਆਪਾਂ ਜਿੰਨੇ ਬੈਠੇ ਆ, ਕੋਈ ਭਾਗਾਂ ਵਾਲੇ ਬੱਚਿਆ ਨਹੀਂ, ਸੇ ਮਨ ਦੀ ਦਸ਼ਾ ਇਹ ਵੇ। ਜਦੋਂ ਸਾਡੇ ਕੋਲ ਅਜੇ ਆਪਣਾ ਕੁਛ ਨਹੀਂ, ਉਦੋਂ ਬੱਚੇ ਹੁੰਦੇ ਇੱਕ ਆਸ ਤੇ ਜਿੰਨੇ ਆ ਕਿ ਮੇਰੇ ਬਾਪ ਕੋਲ ਬਹੁਤ ਕੁਛ ਹੈ, ਮੇਰੇ ਬਾਊ ਜੀ, ਮੇਰੇ ਪਿਤਾ ਜੀ, ਜੋ ਮਰਜ਼ੀ ਸ਼ਬਦ ਵਰਤ ਲਓ, ਮੇਰਾ ਪਾਪਾ ਅਜੇ ਸਿਰ ਤੇ ਖਲੋਤਾ। ਜਦੋਂ ਕੋਈ ਸਮਾਂ ਬੰਦਾ ਜਵਾਨ ਹੁੰਦਾ ਤੇ ਬਾਪੂ ਵੀ ਹੱਥ ਖਿੱਚ ਕੇ ਕਹਿੰਦਾ ਪੁੱਤਰਾ ਆਪਣਾ ਆਪ ਸੋਚ, ਉਦੋਂ ਫਿਰ ਬੰਦਾ ਨਵੇਂ ਦਾਇਰੇ ਵਿੱਚ ਲੰਘਦਾ, ਉਦੋਂ ਭਰੋਸਾ ਕਰਨ ਲੱਗ ਪੈਂਦਾ ਆਪਣੇ ਮਿੱਤਰਾਂ ਤੇ, ਮੇਰਾ ਦਾਇਰਾ ਬਹੁਤ ਖੁੱਲ੍ਹਾ। ਸੱਚੀ ਮੁੱਚੀ ਵੇਖੋ, ਸਾਰੇ ਭਰੋਸੇ ਟੁੱਟਣਗੇ। ਇਹ ਕਾਰਨ ਕਿ ਜਿੰਨੇ ਕਮਾਈਆਂ ਵਾਲੇ ਨੇ ਬਾਹਰ ਮੁਕੀ, ਉਹਨਾਂ ਨੂੰ ਜਿੰਨੇ ਦੁੱਖ ਆਉਂਦੇ ਨੇ। ਮੈਂ ਤੇ ਸੋਚਣਾ, ਮੇਰਾ ਗੁਰੂ ਜਿਉਂਦਿਆਂ ਭਰੋਸੇ ਤੋੜ ਕੇ ਕਹਿੰਦਾ ਹੈ ਕਿ ਜਿਉਂਦੇ ਜੀ ਅਟਲ ਹੋ ਜਾ, ਕਿ ਰੱਬ ਤੋਂ ਬਿਨਾਂ ਕਿਸੇ ਹੋਰ ਤੇ ਯਕੀਨ ਨਾ ਕਰ, ਭਰੋਸਾ ਮਾਲਕ ਤੇ। ਪਰ ਨਫ਼ਰਤ ਵਿੱਚ ਨਹੀਂ ਲਿਜਾਣਾ ਇਸ ਸ਼ਬਦ ਨੂੰ, ਵੀ ਹੇਟ ਕਰਨਾ। ਫਿਰ ਕਹਿੰਦਾ ਮੇਰੇ ਮਿੱਤਰ ਨੇ, ਤੇ ਜਦੋਂ ਮਿੱਤਰ ਸ਼ੁਰਾ ਮਾਰਦੇ ਨੇ, ਫਿਰ ਥੋੜਾ ਜਿਹਾ ਅੱਗੇ ਵੱਧ ਕੇ ਕਹਿੰਦਾ ਮੇਰੇ ਭਰਾ ਭੈਣਾਂ ਨੇ। ਜਦੋਂ ਭਰਾ ਭੈਣ ਧੋਖਾ ਦਿੰਦੇ ਨੇ, ਫਿਰ ਅੱਗੋਂ ਨਵੇਂ ਪਾਤਰ ਆ ਜਾਂਦੇ ਨੇ ਭਰੋਸੇ ਵਾਲੇ। ਵੇਖੋ ਭਰੋਸਾ ਕਿਵੇਂ ਘੁੰਮਦਾ, ਪਹਿਲਾਂ ਮਾਪੇ ਦਿਸੇ, ਫਿਰ ਮਿੱਤਰ ਆ ਗਏ, ਮਿੱਤਰਾਂ ਦੀ ਥਾਂ ਹੁਣ ਜਦੋਂ ਮਿੱਤਰ ਛੱਡ ਗਏ, ਅਗਾਂ ਪੁੱਤਰ ਤੇ ਧੀਆਂ ਆ ਗਏ, ਕਹਿੰਦਾ ਹੁਣ ਜਵਾਨ ਹੋ ਗਏ ਨੇ, ਕੋਈ ਪਰਵਾਹ ਨੀ, ਹੁਣ ਤਾਂ ਮੇਰੇ ਖੱਬੇ ਸੱਜੇ ਪੁੱਤਰ। ਤੇ ਆਮ ਤੌਰ ਤੇ ਕਹਿੰਦੇ ਹੁੰਦੇ ਸਨ ਕਿ ਦੋ ਤਿੰਨ ਪੁੱਤਰ ਕਿਸੇ ਦੀ ਪਰਵਾਹ ਕੀ, ਬੰਦੇ ਬੜਕਾ ਮਾਰਦੇ ਦੇਖੇ ਸੀ ਪਿੰਡਾਂ ਚ, ਕਿਤੇ ਜੋ ਜਵਾਨ ਪੁੱਤਰ ਉਹਨੂੰ ਕਿਸੇ ਦੀ ਕੀ ਪਰਵਾਹ। ਇਹਦਾ ਮਤਲਬ ਭਰੋਸਾ ਪੁੱਤਰਾਂ ਤੇ ਆ ਗਿਆ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਪੁੱਤਰ ਕੰਨੀ ਖਸਕਾਣ ਲੱਗੇ ਤੇ ਕਹਿੰਦਾ ਚਲੋ ਧੀਆਂ ਨੇ, ਦਮਾਦ ਬਣ ਗਏ, ਕੁੜਮ ਨੇ, ਉਹਨਾਂ ਤੇ ਭਰੋਸਾ। ਜਦੋਂ ਇਹਨਾਂ ਤੁੱਟਿਆ, ਫਿਰ ਥੋੜਾ ਜਾਗਾ ਲੰਘਿਆ, ਕਹਿਣ ਲੱਗਾ ਵੀ ਥੋੜਾ ਜਿਹਾ ਰਾਜਨੀਤੀ ਚ ਹੱਥ ਅਜਮਾ ਲਈਏ। ਮੈਂ ਬਾਣੀ ਦੇ ਸ਼ਬਦ ਕਹਿ ਰਿਹਾ, ਮੇਰੀ ਬੇਨਤੀ ਜੇ ਇੱਕ ਤੇ ਆਸ ਹੈ ਸਾਡੇ ਇੰਡੀਆ ਵਿੱਚ ਹੈ। ਚਲੋ ਪੰਚੀ ਤੋਂ ਸ਼ੁਰੂ ਕੀਤਾ, ਸਰਪੰਚ ਆਪਣਾ ਬੰਦਾ ਜੀ, MLA ਆਪਣਾ ਜੇ, MP ਆਪਣਾ, CM ਨਾਲ ਸਾਡੀ ਸਿੱਧੀ ਗੱਲ ਹੈ। ਤੇ ਫਿਰ ਸੱਚਾਈ ਹੈ, ਕਈ ਕਈ ਰਿਸ਼ਤੇਦਾਰੀਆਂ ਕੱਢ ਕੇ, ਮੇਰੀ ਘਰ ਵਾਲੀ ਦੀ ਮਾਸੀ ਉਦੋਗ, ਉਹਦੀ ਦਰਾਣੀ, ਉਹਦੀ ਜਠਾਣੀ, ਕਈ ਇੰਜੜੀਆਂ ਬੀਜੜੀਆਂ ਕੱਢ ਕੇ ਫਲਾਣਾ ਮੰਤਰੀ ਸਾਡਾ ਰਿਸ਼ਤੇਦਾਰ ਹੈ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਨੇ, ਬੰਦਿਆ ਉਹ ਮਨਾ ਸਾਰੀ ਜ਼ਿੰਦਗੀ ਲੋਕਾਂ ਦੇ ਭਰੋਸਿਆਂ ਦੀ ਝੋਲੀ ਅੱਡ ਕੇ ਮੰਗਦਾ ਫਿਰੇਗਾ। ਉੱਥੇ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਅਸੀਂ ਨੀ ਕਿਸੇ ਤੇ ਭਰੋਸਾ ਕਰਦੇ, ਕਿਸੇ ਹੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਇਹ ਭਰੋਸਾ ਹੀ ਇਸ ਲਈ ਤੇਜ, ਧੜਾ ਇੱਕ ਭਰੋਸਾ ਹੁੰਦਾ ਹੈ ਨਾ, ਕਿਸੇ ਰੂਪ ਚ ਵੀ ਹੋਵੇ। ਤੇ ਮਹਾਰਾਜ ਜੀ ਨੇ ਕਿਹਾ, ਇੱਕ ਆਸਾਰ ਮਨ ਰੱਖੋ, ਕਿਸੇ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਮਿੱਤਰ ਪੁੱਤਰ ਤੇ ਭਰਾ, ਕਿਸੇ ਧੜਾ ਕੀ ਆ ਕੁੜਮ ਸਕੈ ਨਾਲ ਜਵਾਈ, ਜਵਾਈ ਤੇ ਭਰੋਸਾ, ਕੁੜਮ ਤੇ ਯਕੀਨ, ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਚੌਧਰੀ ਸਖਤ ਸਰਦਾਰ ਨਾਲ, ਕਿਸੇ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਧੰਨ ਗੁਰੂ ਰਾਮਦਾਸ ਆਪ ਜੀ ਦਾ। ਕਹਿਣ ਲੱਗੇ, ਹਮਾਰਾ ਧੜਾ ਹਰ ਰਿਹਾ ਸਮਾਈ, ਇਹ ਕਾਸਰ ਮਨ ਰੱਖੋ, ਹਮਾਰਾ ਧੜਾ ਰਿਹਾ ਸਮਾਈ, ਹਮ ਹਰਸ਼ੋ ਧੜਾ ਕੀ ਆ ਮੇਰੀ ਹਰ ਟੇਕ। ਕਹਿੰਦੇ ਜਿੰਨਾ ਤੁਸੀਂ ਬੰਦੇ ਤੇ ਭਰੋਸਾ ਕਰਦੇ ਹੋ ਭਾਈ, ਇੰਨਾ ਭਰੋਸਾ ਵਾਹਿਗੁਰੂ ਤੇ ਕਰ ਲਵੋ। ਇਹ ਬੰਦੇ ਤਾਂ ਕੁਝ ਕੁ ਸਮਾਂ ਜਾਂਦੇ ਨੇ, ਨਾਲ ਵਾਹਿਗੁਰੂ ਤਾਂ ਹਰ ਵੇਲੇ ਨੇ। ਹਜ਼ੂਰ ਨੇ ਕਿਹਾ ਕਿ ਹਮਾਰਾ ਧੜਾ ਰਿਹਾ ਸਮਾਈ, ਹਮ ਹਰਸ਼ੋ ਧੜਾ ਕੀ ਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਖਾਉ ਹਰ ਗੁਣ ਗਾਵਾਂ ਅਸੰਖ ਅਨੇਕ, ਮੇਰਾ ਹੋਰ ਕੋਈ ਧੜਾ ਹੀ ਨਹੀਂ। ਹੋਰ ਬਰੀਕੀ ਚ ਮਹਾਰਾਜ ਅੱਗੇ ਗਏ, ਗੁਰੂ ਰਾਮਦਾਸ ਨੇ ਇੱਕ ਪ੍ਰਮਾਣ ਹੋਰ ਲੈ ਲਈ ਬਾਣੀ ਵਿੱਚੋਂ। ਸਾਹਿਬ ਕਹਿੰਦੇ ਨੇ, ਪੰਡਿਤ ਵਿਦਵਤਾ ਤੇ ਭਰੋਸਾ ਕਰੀ ਬੈਠਾ, ਭਾਵੇਂ ਪਰਮਾਤਮਾ ਤੇ ਸ਼ਬਦ ਦੀ ਵਿਦਵਤਾ ਹੀ ਹੋਵੇ, ਮੇਰੀ ਬੇਨਤੀ ਸਮਝੋ, ਵਿਦਵਤਾ ਵੀ ਖੰਗਤਾ ਦਾ ਭਰੋਸਾ ਨਾ ਬਣ ਜਾਏ। ਪੰਡਿਤ ਸ਼ਾਸਤਰ ਸਿਮਰਤ ਪੜਿਆ, ਉਹਨੇ ਕਿਹਾ ਮੈਨੂੰ ਸਾਰੇ ਸ਼ਾਸਤਰ ਚੇਤੇ ਨੇ, ਵਿਦਵਾਨ ਦਾ ਤੇ ਹਰ ਥਾਂ ਸਨਮਾਨ ਹੈ। ਜੋਗੀ ਗੋਰਖ ਗੋਰਖ ਕਰਿਆ, ਇਹ ਕਾਸਰ ਮਨ ਰੱਖੋ, ਪੰਡਿਤ ਸ਼ਾਸਤਰ ਸਿਮਰਤ ਪੜਿਆ, ਜੋਗੀ ਜੋ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਇੱਕ ਆਸ। ਕਹਿੰਦੇ ਨੇ, ਮੈਨੂੰ ਤਾਂ ਮੂਰਖ ਨੂੰ ਵਾਹਿਗੁਰੂ ਤੋਂ ਬਿਨਾਂ ਕੁਝ ਆਉਂਦਾ ਹੀ। ਕਹਿ ਲੱਗੇ, ਸੁਣਿਆ ਸੀ ਵਿਭੂਤ ਲੈ ਦੇ ਸਵਾਰੀ, ਪਿੱਛੋਂ ਪਿੱਛੋਂ ਪ੍ਰਮਾਣ ਨੇ, ਪਰ ਤੇਰਿਆ ਤਿਆਗ ਕਰੀ ਬ੍ਰਹਮਚਾਰੀ। ਸੰਨਿਆਸੀ ਵਿਭੂਤ ਲਾਈ ਬੈਠਾ, ਬ੍ਰਹਮਚਾਰੀ ਬਿੰਦ ਰੱਖੀ ਬੈਠਾ, ਕਹਿਣ ਲੱਗੇ, ਮੈਂ ਮੂਰਖ ਹਰ ਆਸ ਤੁਮਾਰੀ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਜਦੋਂ ਇਹੋ ਜਿਹੇ ਸ਼ਬਦ ਆਉਂਦੇ ਨਾ ਪਾਠ ਕਰਦੇ ਆ, ਕੋਈ ਜ਼ਰੂਰੀ ਨਹੀਂ ਵੀ ਸਾਰਾ ਅੰਗੀ ਅੱਜ ਹੀ ਕਰ ਲੈਣ, ਇੱਕ ਹੀ ਭਾਵੇਂ ਸ਼ਬਦ ਸਾਰੇ ਦਿਨ ਚ ਰਸ ਬਣ ਜਾਏ, ਉਹਦਾ ਆਨੰਦ ਹੀ ਵੱਖਰਾ ਹੈ। ਮਹਾਰਾਜ ਕਹਿੰਦੇ, ਮੂਰਖ ਸ਼ਬਦ, ਮੈਂ ਮੂਰਖ ਹਰ ਹਰ ਜਾ ਪੜਿਆ, ਸੰਨਿਆਸੀ ਵਿਭੂਤ ਲੈ ਦੇ ਸਵਾਰੀ, ਪਰ ਤੇਰੇ ਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ। ਖੱਤਰੀ ਕਰਮ ਕਰੇ ਸੂਰਤਨ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ। ਕਹਿੰਦੇ ਨੇ, ਭਾਈ ਦੇਖੋ, ਇਹ ਵੀ ਕਿਸੇ ਆਸ ਤੇ ਜਿੰਦੇ ਨੇ, ਮੈਂ ਮੂਰਖ ਹਰ ਨਾਮ ਚੜਾ, ਮੇਰੇ ਲਈ ਨਾਮ ਹੀ ਸਭ ਕੁਛ ਹੈ, ਇੱਕ ਆਸ। ਆਓ ਥੋੜਾ ਜਿਹਾ ਅਸੀਂ ਦੇਖੀਏ, ਵੈਸੇ ਆਸ ਭਰੋਸਾ ਇੱਕ ਤਾਂ ਸੁਤੇ ਸੁਧ ਪ੍ਰੇਮਾ ਭਗਤੀ, ਦੋ ਤਰੀਕੇ ਨੇ ਵਜਨ ਦੇ, ਸੰਗਤ ਮਹਾਂਪੁਰਖਾਂ ਦੀ ਹੋਵੇ, ਭਜਨ ਬੰਦਗੀ ਵਾਲਿਆਂ ਦੀ ਭਰੋਸਾ ਵੱਜ ਜਾਂਦਾ, ਤੇ ਦੂਜਾ ਭਰੋਸਾ ਵੱਜਦਾ ਜਦੋਂ ਠੋਕਰ ਵੱਜਦੀ, ਸਾਰੇ ਛੱਡਦੇ ਨੇ ਨਾ, ਅਖੀਰ ਵਾਲਾ ਫਿਰ ਦਮ ਇੱਕੋ ਰਹਿ ਜਾਂਦਾ, ਬਸ ਵਾਹਿਗੁਰੂ ਤੇਰੇ ਤੋਂ ਬਿਨਾਂ ਆਪਣਾ ਕੋਈ ਨਹੀਂ। ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਕਿਹਾ ਵੀ ਮਾੜੀ ਗੱਲ, ਕਹਿੰਦੇ ਚੰਗੀ ਏ ਕਿ ਜਦੋਂ ਇਹ ਵੀ ਕਹਿਣ ਲੱਗ ਪਏ, ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋ ਤੋ ਪਾਏ। ਜਿਹੜਾ ਕਛੂ ਨਾ ਹੋ ਤੋ ਪਾਏ ਦਾ ਮਤਲਬ ਸਾਰੇ ਤਜਰਬੇ ਹੋ ਚੁੱਕੇ ਨੇ, ਇਸ ਦੀ ਬਰੀਕੀ ਨੂੰ ਸਮਝੀਏ। ਕਛੂ ਨਾ ਹੋ ਤੋ ਉਪਾਏ ਦਾ ਮਤਲਬ ਕਿ ਸਾਰੇ ਜਵਾਬ ਦੇ ਚੁੱਕੇ ਨੇ ਮਾਲਕਾ, ਕਛੂ ਨਾ ਹੋ ਤੋ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੂ ਹੋ ਸਹਾਇਕ, ਹੁਣ ਤਾਂ ਤੇਰਾ ਹੀ ਭਰੋਸਾ ਹੀ ਮਾਲਕਾ। ਹੁਣ ਇੱਥੇ ਮੈਂ ਇੱਕ ਉਦਾਹਰਨ ਦੇਣੀ ਹੈ, ਇਹ ਤਿੰਨੇ ਦੀਆਂ ਤਿੰਨੇ ਘਟਨਾਵਾਂ ਭਾਈ ਗੁਰਸਿੱਖੋ ਪੁਰਾਣਿਕ ਨੇ। ਪੁਰਾਣਿਕ ਅਸੀਂ ਸ਼ਬਦ ਤਾਂ ਵਰਤਨੇ ਜਿਹੜੀਆਂ ਕਹਾਣੀਆਂ ਪੁਰਾਣਾ ਵਿੱਚੋਂ ਆਈਆਂ ਨੇ, ਤਾਂ ਪੁਰਾਣਿਕ ਕਹਿੰਦੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਪ੍ਰਮਾਣਿਕ ਪ੍ਰਮਾਣ ਦਿੱਤੇ ਨੇ, ਅਜਾ ਮਲਕੀ ਪੁਰਾਣ ਦੀ ਕਹਾਣੀ ਹੈ। गनका की है, पुराण की कहानी। ध्रुव ते प्रहलाद यह पुराणिक सारिया कहानियां, मैं तो कहानी शब्द भी ना वरता कि यह सारिया पुराने महापुरखां दे वापरे हुए जीवन दियां घटनावां ने, पुराणिक घटनावां बस शब्दों दे ते रहना। एक आस हर मन रखो, नानक दोख भरम पहुंचा है। ते मैं अर्ज की एक ठोकर वजे ता भरोसा बजद, एक सुते सिद बंदगी करता रहे मालिक त्योंज भरोसा बज जाता। हजूर सचे पातशाह भाई साहब भाई गुरदास साहब गुरु के सिख उन्होंने एक कबीते भाई जी भाई साहब लिखते ने कि कई बारी असि कुछ शुभ कर्म करने हैं ना एक घड़ी, तो असी आप कह दें चलो एदा कोई नहीं फल पता मिलना है कि नहीं, कहिंदे ने अचनचेत किया होया शुभ कर्म भी अंतले समय भरोसा बन निबड़ता है। किवें थोड़ा जा शुभ कर्म पता नहीं जिंदगी च कदी कीता होवे, किसे समय वो कीता होया कर्म एडा वड्डा सहारा बन जांदा है, बंदा कुर्बान जांदा है मालिक तो। नदी जल निर्मल नल बह रही है, मुनि राज इशनान कर रहे ने, वो ऋषि इशनान करते करते पानी दा बहाव इन्ना तेज है कि उन्हें जड़ी कुपीन बनी है, कुपीन आप समझते हो लंगोट है उन्हों का, कुपीन बनी है पानी इन्ना तेज है पानी दे प्रवाह नाल वो कुपीन वह गई, तन पानी च दिसदा नहीं, कपड़ा तरिया जांदा पे। ते कुछ बीबिया थोड़ी दूरी ते इशनान कर रही ने, पता लगा भी कुपीन साधु की लगती है, वह बेचारा बेबस हो गया पानी च खलोता है नगन, बदनों का पानी ने ढकया, सिर्फ अपने बस्तर साड़ी का कपड़ा पाड़िया पाड़ के पानी सटिया। उस मुनि राज ने कपड़ा पकड़ लिया कुपीन बना ली, बशिको गल के बेटा मेरी पत ढकन वाली है परमात्मा तेरी पत ढकेगा, बस इन शब्द किया। कर्म किन्ना कोई मैं सिर्फ बेनती करनी है, एक आसर मन को तीए बचिए मेरा पर्दा टके ही परमात्मा तेरे टकेगा। वो कौन सी द्रौपदी है जिन्हें कपड़ा सटे जदों भरी हुई दुशासन की सभा विच वो चीर कर देने सारे बाणी दे प्रमाण ने। हुण इहनूं कई सज्जन कहन लग पैंदे आ भी ये मिथिहासक घटनावां ने, मैं कहना भाई सज्जनों मेरा गुरु ग्रंथ साहिब सच्चा है, चाहे काफर कहो चाहे पंडित कहो चाहे ब्राह्मण वाद कहो, मेरे बाबे ने जो क्या सच है। उथे बस्तर लांदे चीर खरन हो रहे ने, यह भी सच्चाई है। पांच पांडव बैठे ने, भीष्म पितामह बैठे ने, गुरु द्रोणाचार्य बैठे ने, द्रौपदी ने सोचा कि आ मेरे पांच पति, अर्जुन ओदे वर्गा निशाना किसदा, भीम वर्गी ताकत किसे कोल की, जब पंजा ने नीवी पा ली। एक आसार मन रखो, पंजे नीवी पा के बैठे सिर्फ एदे विचों तत भाव आप समझिए, भीष्म पितामह अंज कर गए, द्रोणाचार्य अंज किते, वो नाले क्रूर हासा हसदा नाले चीर खरन करी जांदा है, पर वो साधु की शक्ति ने कहा बेटा तू अज शुभ कर्म का बीज बीजे ही इन्ने फल नहीं जाएगा, सचमुच एक निके जे चार गिठा कपड़े बदले रब ने उदी पत रख दिती, भरोसा बज गया उन्हों है। दूसरी बेनती, सुदामा जी जांदे ने की लैके गए, सिर्फ तंदुल चौल बने ने, ते दरिद्री ऐसे करके हो गया कि हिस्सा खादा किसी का, ते ओ बने कोई चौल लुकाई जांदे ने, बस थोड़े जे मुट्ठी पर चौल दिते भरोसा इना बज गया चार पदार्थ मिल गए। महाराज कहिंदे ने हाथी तंदवे ने पकड़े है, गुरु ग्रंथ साहिब च होने सी प्रमाण लिया ने, तां विचों ए कबित दा प्रमाण ले लिया भी कहो नानक अब ओट हर गज जो हो सहाय। तंदवे ने पकड़े है, ओदी सुंड उच्ची चीका मार रहे है, तंदवा खिंच रहे है पानी च। उस वेले उन्हें इको काम किया, पानी विचो कमल का फुल पकड़िया, सुंड नाल उच्चा चुक के चीक मारी परमात्मा प्रभु मैं बेबस हां, तेन फुल पेटा किया मेरा कोई सहारा नहीं, बस तंदवे तू छुड़ा दिता मालिक। ਭਾਈ ਸਾਹਿਬ ਕਹਿੰਦੇ ਨੇ ਕਈ ਵਾਰੀ ਜ਼ਿੰਦਗੀ ਵਿੱਚ ਵਾਪਰਦੀਆਂ ਹੋਈਆਂ ਦੁਖਦਾਈ ਘਟਨਾਵਾਂ ਤੇ ਬੀਜੇ ਹੋਏ ਪਹਿਲਾਂ ਸ਼ੁਭ ਕਰਮ ਜਿਹੜੇ ਨੇ ਉਹ ਭਰੋਸਾਵਾਨ ਨਿਬੜਦੇ ਨੇ। ਇਹ ਕਵਿਤ ਹੈ ਭਾਈ ਸਾਹਿਬ ਜੀ ਦਾ, ਕਹਿਣ ਲੱਗੇ ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰ ਹੈ ਤਾਂ ਤੇ ਸਭਾ ਮਦ ਬਹਿਓ ਬਸਨ ਪਰਵਾਹ ਜੀ, ਤਨਕ ਤੰਦੁਲ ਜਗਦੀਸ਼ ਹੈ ਦੈ ਸੁਦਾਮੇ ਤਾਂ ਤੇ ਪਾਏ ਚਤਰ ਪਦਾਰਥ ਅਥਾਂ ਜੀ, ਦੁਖਦ ਕੇ ਜਿੰਦ ਅਰਬਿੰਦ ਕਹਿ ਭੇਟ ਰਾਖੈ ਤਾਂ ਕਹਿ ਕਾਜੈ ਚੱਕਰ ਪਾਨ ਆਨ ਗ੍ਰਸੈ ਗ੍ਰਾਹ ਜੀ, ਕਾਂ ਕਉ ਕਰੈ ਕਚ ਹੋਤ ਨਾ ਕਾਮੁ ਕੇ ਕੀਏ, ਜਾਂ ਕੀ ਪ੍ਰਭ ਮਾਨ ਲੈ ਸਭੈ ਸੁਖ ਤਾਹਾਂ ਜੀ। ਇੱਕ ਤੇ ਭਰੋਸਾ ਕਰ, ਧੰਨ ਗੁਰੂ ਅਰਜੁਨ ਸਾਹਿਬ ਕਿਰਪਾ ਕਰ ਰਹੇ ਨੇ ਕਿ ਇੱਕ ਤੇ ਭਰੋਸਾ ਤੇ ਬਾਣੀ ਚੋ ਕੁਛ ਅਸੀਂ ਬਾਣੀ ਪੜ੍ਹ ਲਈਏ। ਸਾਹਿਬ ਕਹਿੰਦੇ ਤਰ ਜੀ ਅੜੇ ਇੱਕ ਟੇਕ ਤੂੰ ਲਾਹੇ ਬਿੜਾਨੀ ਆਸ, ਛੱਡਦੇ ਬਗਾਨੇ ਦੀ ਆਸ, ਤਰ ਜੀ ਅੜੇ ਇੱਕ ਟੇਕ ਤੂੰ ਲਾਹੇ ਬਿੜਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਸਾਹਿਬ ਕਹਿੰਦੇ ਨੇ ਕਿਤੇ ਭਰੋਸਾ, ਉਸਦੇ ਸਿਮਰਨ ਨੂੰ ਕਰ, ਬੰਦਗੀ ਕਰ, ਭਰੋਸਾ ਇੱਕ ਦੀ ਆਸ। ਤੇ ਮਹਾਰਾਜ ਜੀ ਨੇ ਤਾਂ ਹੀ ਕਿਹਾ ਕਿਸੀ ਕੋਈ ਕੋਏ ਮੰਝ ਨੇ ਮਾਣੀ ਇੱਕ ਤੂੰ, ਮੇਰਾ ਇੱਕੋ ਤੂੰ ਹੈ, ਕਿਉਂ ਨਾ ਮਰੀਜੈ ਰੋਏ ਜਾਲਗ ਚਿੱਤ ਨਾ ਆਵੇ। ਇੱਕ ਆਸ ਤੋ ਮੈਂ ਆਇਆ, ਤੋ ਮੈਂ ਆਇਆ, ਮੈਂ ਤੁਹਾਡੇ ਕੋਲ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਪੜਤਾਲ ਮਹਾਰਾਜ ਜੀ ਦੀ, ਤੇਰੇ ਕੋਲ ਆਇਆ, ਸ਼ਰਨ ਵਿੱਚ ਆਇਆ, ਭਰੋਸੇ ਨਾਲ ਆਇਆ, ਤੇ ਭਰੋਸਾ ਵੀ ਤੇਰੀ ਕਿਰਪਾ ਨਾਲ ਹੀ ਵੱਜਦਾ ਹੈ। ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉਂ ਭਾਵੈ ਤਿਉਂ ਰਾਖੋ ਸਵਾਮੀ, ਮਾਰਗ ਗੁਰੇ ਪਠਾਇਆ ਤੇਰੇ ਭਰੋਸੇ ਕਰਕੇ ਆਇਆ। ਸਾਹਿਬ ਨੇ ਕਿਹਾ ਜਿਹੜਾ ਭਰੋਸਾ ਬਣਾ ਲੈ, ਯਕੀਨ ਬਣਾ ਲੈ, ਤੇ ਵੈਸੇ ਪਰਮਾਤਮਾ ਦਾ ਭਰੋਸਾ ਨਿਰਾਸ਼ ਨਹੀਂ ਕਰਦਾ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ, ਬਾਕੀ ਜਿਹੜੀਆਂ ਆਸਾਂ ਨੇ ਉਹ ਨਿਰਾਸ਼ ਕਰਨਗੀਆਂ। ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ, ਨਰਕ ਪਰੈ ਤੇ ਮਾਨੀ ਜੋ ਹਰ ਨਾਮ ਉਦਾਸ। ਉਦਾਸ ਦਾ ਅਰਥ ਹੈ ਉਪਰਾਮ, ਉਹ ਬੰਦੇ ਨਰਕਾਂ ਨੂੰ ਚਲੇ ਗਏ ਜਿਹੜੇ ਪਰਮਾਤਮਾ ਦੇ ਨਾਮ ਤੋਂ ਉਪਰਾਮ ਹੋਏ। ਉਪਰਾਮ ਦਾ ਮਤਲਬ ਜਪਿਆ ਨੇ। ਬਾਬਾ ਫਰੀਦ ਸਾਹਿਬ ਇੰਨੇ ਵੱਡਾ ਭਰੋਸਾ, ਮੈਂ ਦੋ ਉਦਾਹਰਣਾਂ ਦੇ ਕੇ ਸੰਪੰਨਤਾ ਵਲਾਉਣਾ ਹੈ ਕਿ ਭਰੋਸਾ ਇੰਨਾ ਵੱਡਾ, ਉਹਨੇ ਬਲਬਨ ਬਾਦਸ਼ਾਹ ਦੇ ਦਮਾਦ ਸਮਰਾਟ ਦੇ ਬਾਬਾ ਫਰੀਦ ਤੇ ਉਹਨਾਂ ਦੇ ਕੋਲ ਅਕਸਰ ਲੋਕ ਕੰਮ ਲੈ ਕੇ ਆਉਂਦੇ ਵੀ ਆਖਰ ਬਾਦਸ਼ਾਹ ਇਹਨਾਂ ਦੀ ਮੋੜਨੀ ਨੇ, ਪਰ ਉਹ ਛੇਤੀ ਕੀਤਿਆਂ ਰਿਸ਼ਤਾ ਹੋਣ ਕਰਕੇ ਵੀ ਕੁਛ ਨਹੀਂ ਕਹਿੰਦੇ। ਇੱਕ ਦਿਨ ਕੋਈ ਬਹੁਤ ਲੋੜਵੰਦ ਆ ਗਿਆ, ਉਹਨੇ ਆ ਕੇ ਕਿਹਾ ਮਹਾਰਾਜ ਮੇਰਾ ਇੱਕ ਕੰਮ। ਬਾਬਾ ਫਰੀਦ ਸਾਹਿਬ ਨੇ ਉਹਨੂੰ ਸੁਣਿਆ ਤੇ ਇੱਕ ਰੁੱਕਾ ਕਾਗਜ਼ ਤੇ ਲਿਖ ਕੇ ਇੱਕ ਸੁਣਿਆ ਭੇਜ ਦਿੱਤਾ। ਦੇਖੋ ਭਰੋਸਾ ਕੀ ਦਿੱਤਾ, ਕਹਿਣ ਲੱਗੇ ਭਾਈ ਚਲਾ ਜਾ, ਤੇ ਕਾਗਜ਼ ਤੇ ਲਿਖ ਦਿੱਤਾ ਇਹ ਬੰਦਾ ਲੋੜਵੰਦ ਆਇਆ ਹੈ, ਅਸੀਂ ਵੈਸੇ ਇਹਦਾ ਕੰਮ ਅੱਲਾ ਨੂੰ ਸੌਂਪ ਦਿੱਤਾ, ਰੱਬ ਨੂੰ ਸੌਂਪ ਦਿੱਤਾ, ਪਰ ਇਹ ਬੰਦਾ ਦ੍ਰਿਸ਼ਟਮਾਨ ਨੂੰ ਪਿਆਰ ਕਰਦਾ, ਤੁਹਾਡੇ ਕੋਲ ਆਇਆ, ਕੰਮ ਅਸੀਂ ਅੱਲਾ ਨੂੰ ਸੌਂਪ ਦਿੱਤਾ, ਤੇ ਜੇਕਰ ਤੁਸੀਂ ਇਹਦਾ ਕੰਮ ਕਰ ਸਕਦੇ ਹੋਏ ਤੇ ਤੁਸੀਂ ਕਰ ਦੇਣਾ, ਤੇ ਜਦੋਂ ਤੁਸੀਂ ਕਰੋਗੇ ਤੇ ਤੁਸੀਂ ਧੰਨਵਾਦ ਦੇ ਪਾਤਰ ਬਣੋਗੇ, ਪਰ ਕੰਮ ਕਰਨ ਵਾਲਾ ਪਰਮਾਤਮਾ ਹੋਵੇਗਾ। ਇਸ ਫਿਰ ਨੁਕਤੇ ਨੂੰ ਸਮਝਿਆ, ਅਸੀਂ ਬੰਦਾ ਭੇਜ ਦਿੱਤਾ, ਕੰਮ ਅੱਲਾ ਨੂੰ ਸੌਂਪ ਦਿੱਤਾ, ਤੁਸੀਂ ਜੇ ਕਰ ਸਕਦੇ ਹੋ, ਇਹਨੂੰ ਚੀਜ਼ ਚਾਹੀਦੀ ਹੋ ਉਹ ਦੇ ਦਿਓਗੇ, ਤੁਸੀਂ ਸਿਰਫ ਧੰਨਵਾਦ ਦੇ ਪਾਤਰ ਹੋਵੋਗੇ, ਪਰ ਕੰਮ ਅੱਲਾ ਕਰੇਗਾ, ਤੁਸੀਂ ਨਹੀਂ ਕਰੋਗੇ, ਤੇ ਜੇਕਰ ਨਹੀਂ ਕਰ ਸਕਦੇ ਹੋਏ ਤੇ ਨਾ ਕਰਨਾ ਉਹਦੀ ਮਰਜ਼ੀ ਕੋਣੀ ਹੈ, ਪਰ ਅਸੀਂ ਸਮਝਾਂਗੇ ਵੀ ਤੁਸੀਂ ਮਜਬੂਰ ਹੋ, ਹਰ ਚੀਜ਼ ਤੁਹਾਡੇ ਹੱਥ ਵਿੱਚ ਨਹੀਂ, ਅਸੀਂ ਸਮਝਾਂਗੇ ਕਿ ਤੁਸੀਂ ਮਜਬੂਰ ਹੋ, ਹਰ ਕੰਮ ਤੁਹਾਡੇ ਹੱਥ ਵਿੱਚ ਨਹੀਂ। ਇਹੋ ਜਿਹਾ ਮਹਾਂਪੁਰਖ ਦਰਵੇਸ਼ ਕਹਿੰਦਾ ਰੱਬ ਅੱਲਾਹ ਇੱਕ ਮਿਹਰ ਕਰੀ, ਆ ਸਰੀਰ ਦਿੱਤਾ ਹੀ, ਜਿਉਂਦੇ ਜੀ ਕਿਸੇ ਬੰਦੇ ਦੇ ਦਰ ਦੀ ਮੁਥਾਜੀ ਨਾ ਕਰਾਈ, ਕਿਸੇ ਦੇ ਦਰ ਦੀ ਮੁਥਾਜੀ ਤੋਂ ਪਹਿਲਾਂ ਸਰੀਰ ਦੁਨੀਆ ਤੋਂ ਲੈ ਜਾਏ। ਕਿੱਡੀ ਵੱਡੀ ਆਸ ਉਹਨਾਂ ਦਾ ਬਚਨ, ਬਾਰ ਪਰਾਏ ਬੈਸਣਾ ਸਾਈ मुझे ना दे। एक आसार मन रखो, बार पर आए दूजे दे बूवे अगे बहना, मालका कृपा करी किसे दे बूवे ते ना बिठाई। बार पर आए बैसना साई मुझे ना दे, जे तू एवे रखसी जे किसे दा मुथाज करनी, जियो शरीरो ले, ऐ शरीर विचो जिंद ले ली, किड्डी वड्डी खुदारी है, हंकार नहीं है, किड्डी वड्डी अंदर दी परमात्मा ते भरोसे दी खेड़ कि मैं तेरे तो बिना किसे दे बूवे अगे नहीं जाना। इसे नु भाई साहब ने अपनी रचना विच क्या, मबर ए बाद खाकम अजदर दोस दुश्मनम सर्जनत के हर जाई ईस्त। फारसी का शेर है, यह वक्र ही एक उन्होंने रचना चो, गजला विच नहीं, फुटकल है वक्रा। मबर ए बाद खाकम, बाद का अर्थ हुंदा हवा, खाक का अर्थ हुंदा मिट्टी, खाकम मेरी खाक। मबर ए बाद खाकम अजदर दोस्त, ऐ हवा तेरा सुभा है, जो तेज चले ते जमीन ते पई कोई मिट्टी नू भी चुक के ले जानी है, जिथे मेरे शरीर दी राख मरन तो बाद होए, उथे तेजी नल मेरे तन दी सुभा भी चुक के किसे दे बूवे ते नल जाई। नहीं ते लोकी सिर फेर के कहणगे सारी जिंदगी गुरु गोबिंद सिंह दे गीत गाता रहा, मरन तो बाद इहदी सुभा लोकां दे बूवियां ते रुलदी पई। मबर ऐ बाद खाकम, ऐ हवा मेरी खाक नू चुकी ना, अज दा अज दर दोस्त मेरे महबूब दे दर तो, दुश्मनम फिर दुश्मनम मीन्स मेरे दुश्मन, सरजनत इहदा अर्थ हुंदा सिर फेरनगे, के हर जाई ईस्त जेड़ा लोकां नू रब दीआं गल्लां सिखांदा सी, इहने दां दां ते प्यार पाया, तां ही तां इहदी सवा उधर जांदी पई है। इत्थे शब्द इहनां दे पंजाबी विच तर्जमा कीता गया कि गुरु दरो ना चुकल जावी मेरी खाक हवाए, नहीं तां लोकी देणगे ताने ने थां थां निहो लगाए। एक आस एक ते भरोसा, पर इह वी सिमरन नाल बजदा है, एक उपर जिस जन की आसा तिस की कटिए, बस जम दी फाई कटी जांदी जिहदी इक ते आस होवे। इत्थे दो मैं बेनतियां होर करां, एक पराई आस ते दूजी पराई तात। इह नहीं बंदे दे पल्ले कुछ पैण दिंदी, पराई आस ते पराई तात। तात दर्द हुंदा ईरखा द्वेष। जदों बंदा पराई आस करदा उदों भी धोखा खांदा है, जदों पराई तात करदा उदों तां भला हुंदा ही नहीं। बाबा जी ने बाणी च कह दिता, जिस दे अंदर तात पराई होवे तिस दा कदे ना होवी भला। पराई आस निराश करदी है, पराई तात ईरखा अंदर नूं साड़दी है। इकबाल ने इह नहीं कि मैं कोई शेरो शायरी अज कर रहा, दो कीड़ियां दी कहानी लिखनी उहनां दी रचना विचों जिहड़ी कुलियात है इकबाल दी, उहदे चो लिखदे ने, दो कीड़े रात नूं उड़दे ने, एक पतंगा आ पंबट परवाना ते दूजा जुगनू टटैणा, दोवें रात नूं निकलदे ने। उह कहिंदा एक रात सी पतंगा भी निकलिया ते जुगनू भी निकलिया टटैणा भी निकलिया, ते कहिंदे जदों तुरे जांदे ने टटैणे दा वो चानण चमकदा है ना, थोड़ी थोड़ी लाइट देंदा, ते परवाना जिहड़ा वो बत्ती ते जांदा दीवे दी लाट ते जांदा। पतंगे ने टिचर कीती जी जुगनू, मेरी ये बेनती समझ ले। वो कहिंदा परवाने की मंजिल से दूर है जुगनू, क्यों आतिशे बेसोज पे मगरूर है जुगनू। पतंगा कह रहे है कि जुगनू तू रात नू निकलना मेरी रीस ना करिया कर, ख्याल ले उस बंदे दा। कहिंदा तू रात नू मेरी तरह निकलना, तू एवें मेरी रीस ना करिया कर, जिहड़ी टिमटिमी जी लाइट तू घड़ी पिछों जगाना बुझाना, कादा माण करना है कि तेरी इस चमक दे विच सोज ही नहीं। सोज दा अर्थ आतिश नहीं, बेसोज है, इहदे विच गर्मी नहीं, तपश नहीं। देख परवाना बन, आओ मेरा दीवा सामने, मेरे दीवे विच आतिश अग विच सोज है। ते जुगनू कहिंदा रब दा शुक्र मैं कदी परवाना ना बना, चलिया तेरी केड़ी अपनी अग है, तू लोकां उत्ते मरना पिया है, ते मैं भावें ठंडा ही हां पर अग तां मेरी है ना, मैं पराई दी आस ते नहीं जींदा। ਤੂੰ ਬਗਾਨੇ ਤੇ ਤੂੰ ਬਗਾਨੇ ਕੋਲ ਜਾਣਾ ਤੇ ਲਾਈਟ ਮਿਲਦੀ ਏ ਤੇ ਮੈਂ ਤਾਂ ਜਦੋਂ ਨਿਕਲਣਾ ਉਹਦੀ ਚਮਕਾ ਮਾਰ ਲੱਗ ਪੈਣਾ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ ਕਿਉਂ ਆਤਿਸ਼ੇ ਬੇਸੋਜ ਪੇ ਮਗਰੂਰ ਹੈ ਜੁਗਨੂ ਤੇ ਅੱਗੋਂ ਫਿਰ ਟਹਿਣਾ ਕਹਿੰਦਾ ਅੱਲਾਹ ਕਾ ਸਦ ਸ਼ੁਕਰ ਹੈ ਕਿ ਪਰਵਾਨਾ ਨਹੀਂ ਹੂੰ ਡਰ ਜੁਜਾ ਕਰ ਆਤਿਸ਼ੇ ਬੇਗਾਨਾ ਨਹੀਂ ਹੂੰ ਰੱਬ ਦਾ ਸੌ ਸ਼ੁਕਰ ਤੇਰੀ ਤਰ੍ਹਾਂ ਭਿਖਾਰੀ ਬਣ ਕੇ ਲੋਕਾਂ ਦੇ ਦੀਵਿਆਂ ਤੇ ਨਹੀਂ ਮਰਦਾ ਪਿਆ ਜੋ ਰੱਬ ਨੇ ਦਿੱਤਾ ਉਹਦੇ ਤੇ ਯਕੀਨ ਕਰਨਾ। ਬਸ ਇੱਕ ਬੜੀ ਵੱਡੀ ਮੈਨੂੰ ਚੰਗੀ ਲੱਗੀ ਗੱਲ ਵੀ ਭਰੋਸਾ ਦੇਖੋ ਇੱਕ ਨਿੱਕਾ ਜਿਹਾ ਕੀੜਾ ਵੀ ਕਹਿ ਰਿਹਾ ਕਿ ਮੈਂ ਕਿਸੇ ਦੇ ਦਰ ਤੇ ਨਹੀਂ ਮਰ ਰਿਹਾ। ਮਹਾਰਾਜ ਕਹਿੰਦੇ ਨੇ ਉਹਦੇ ਤੇ ਯਕੀਨ ਕਰ ਇਹ ਗੱਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਧਰ ਜੀ ਨੇ ਸਾਰੀ ਬਾਣੀ ਭਰੋਸੇ ਤੇ ਵੇ ਬਾਬਾ ਜੀ ਨੇ ਤੇ ਕਿਹਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਸਾਹਿਬ ਨੇ ਕਿਹਾ ਭਾਈ ਇੱਕ ਆਸ ਤੇਰਾ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਤੇਰਾ ਯਕੀਨ ਤੇਰਾ ਭਰੋਸਾ ਹੈ ਤੇ ਜਦੋਂ ਉਹਦਾ ਭਰੋਸਾ ਵੱਧ ਜਾਂਦਾ ਨਾ ਤੇ ਉਹ ਮੇਰਾ ਵਰਤਾਂਦਾ ਹੈ ਫਿਰ ਉਦੋਂ ਜਗਿਆਸੂ ਦਾ ਅੰਦਰ ਪੁੱਛ ਕੇ ਦੇਖੋ ਉਦੋਂ ਫਿਰ ਕਹਿੰਦਾ ਜਾ ਤੂੰ ਮੇਰਾ ਵਾਲਕ ਹੈ ਤੂੰ ਮੇਰੇ ਵੱਲ ਨਹੀਂ ਫਿਰ ਨਹੀਂ ਮੈਂ ਕਿਸੇ ਤੋਂ ਲਈਦਾ ਪਰ ਜਿੱਦਣ ਤੂੰ ਛੱਡ ਗਿਆ ਫਿਰ ਸਾਡੀ ਕੀਮਤ ਕੀ ਹੈ। ਜਿਵੇਂ ਅਸੀਂ ਪੜਿਆ ਵੀ ਨਾ ਸ਼ਲੋਕ ਮੰਝ ਨਿਮਾਣੀ ਇੱਕ ਤੋਂ ਜਾਂ ਤੂੰ ਮੇਰਾ ਵੱਲ ਹੈ ਇੱਕ ਆਸ ਹਰ ਮਨ ਰੱਖੋ ਤਾਂ ਕਿਆ ਮੋਹ ਛੰਦਾ ਕਾਹਦੀ ਮੁਤਾਜਗੀ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਤੂੰ ਵੱਲ ਹੋਵੇਂ ਖਾਏ ਖਰਚ ਰਹਿੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ ਤੇ ਕੱਲਾ ਇੱਥੇ ਨੂੰ ਤੂੰ ਵੱਲ ਹੋਣਾ ਚਾਹੀਦਾ ਲੇਖਾਂ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਜੇ ਰੱਬ ਬਖਸ਼ਣ ਦਿਆ ਜਾ ਆਨੰਦ ਬਹਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ ਜਾਂ ਤੁਧ ਪਵੰਦਾ ਜੇ ਤੂੰ ਵੱਲ ਹੋਵੇ ਤੇ ਫਿਰ ਕਿਸੇ ਦਾ ਭੈ ਕੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਕਹਿ ਇੱਕ ਆਸ ਕਿੱਡੀ ਵੱਡੀ ਕਹਿ ਮੈਂ ਸ਼ੁਰੂਆਤ ਕੀਤੀ ਸੀ ਸੱਚੀ ਜੇ ਦੁੱਖ ਵਿੱਚ ਭਰੋਸਾ ਡੋਲਣ ਲੱਗ ਪੈਂਦਾ ਹੈ ਕਿਉਂਕਿ ਦ੍ਰਿਸ਼ਟਮਾਨ ਨੇ ਦ੍ਰਿਸ਼ਟਮਾਨ ਪ੍ਰਭਾਵਿਤ ਕਰਦਾ ਹੈ ਖਿੱਚਦਾ ਸਤਿਗੁਰੂ ਦਾ ਭਰੋਸਾ ਕਿੱਡਾ ਵੱਡਾ ਯਕੀਨ ਸ਼ੁਕਰ ਦਾ ਤੇ ਜਿਹੜਾ ਭਰੋਸਾ ਕਰਦਾ ਮੇਰਾ ਖਿਆਲ ਹੈ ਉਹਦੇ ਤੇ ਦੁਖਾਂਤ ਵਾਪਰਦਾ ਉਹ ਦੁਖਾਂਤ ਨੂੰ ਵੀ ਸ਼ੁਕਰਾਨੇ ਚ ਲੈ ਜਾਂਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਲਾਮਾ ਤੇ ਨਹੀਂ ਕੋਈ ਇਹਦੇ ਚ ਆਪਣੇ ਪਿਆਰੇ ਨੂੰ ਸੁਨੇਹਾ ਘੱਲਿਆ ਮਾਲਕਾ ਦੇਖ ਤੇਰੇ ਭਾਣੇ ਚ ਬੈਠੇ ਆ ਲੋਕ ਰਜਾਈਆਂ ਚ ਬੈਠੇ ਨੇ ਅਸੀਂ ਸੋਲਾਂ ਦੀ ਸੇਜਾਂ ਤੇ ਬੈਠੇ ਹਾਂ ਰੱਕੜਾਂ ਚ ਬੈਠੇ ਹਾਂ ਪਰ ਮਾਲਕਾ ਤੇਰੀ ਯਾਦ ਕਰਕੇ ਇਹ ਰੋਡ ਵੀ ਚੰਗੇ ਲੱਗਦੇ ਨੇ ਸੱਥਰ ਚੰਗੇ ਲੱਗਦੇ ਨੇ ਸੂਲ ਸੁਰਾਹੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਜ਼ਫਰਨਾਮੇ ਚ ਹਜ਼ੂਰ ਜਦੋਂ ਦਮਦਮਾ ਸਾਹਿਬ ਜਾਂਦੇ ਨੇ ਇੱਕ ਸਿੱਖ ਵਿਦਵਾਨ ਨੇ ਲਿਖਿਆ ਕਿ ਦੁਨੀਆਂ ਕਦੀ ਕਿਸੇ ਨੂੰ ਨਹੀਂ ਬਖਸ਼ਦੀ ਕਦੀ ਨਹੀਂ ਬਖਸ਼ਦੀ। ਕਿਸੇ ਨੇ ਵੇਖ ਕੇ ਕਿਹਾ ਸੀ ਫਕੀਰ ਨੇ ਤਾੜੀ ਮਾਰ ਕੇ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਇਕੱਲਾ ਕਿਉਂਕਿ ਪੁੱਤਰ ਨਹੀਂ ਸਿੱਖ ਸ਼ਹੀਦ ਹੋ ਗਏ ਗੁਰੂ ਗੋਬਿੰਦ ਇਕੱਲਾ ਤੇ ਮਹਾਰਾਜ ਜੀ ਨੇ ਗੋਏ ਉੱਚੀ ਸੁਰ ਵਿੱਚ ਮੋੜਵਾਂ ਜਵਾਬ ਦਿੱਤਾ ਲੈ ਕਹਿਣ ਲੱਗੇ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਨਾਲ ਅੱਲਾ ਰੱਬ ਹੈ ਮੇਰਾ ਪਰਮਾਤਮਾ। ਤਾਂ ਹੀ ਸਫ਼ਰਨਾਮੇ ਵਿੱਚ ਮਹਾਰਾਜ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਇੱਕ ਆਸਾਰ ਮਨ ਰੱਖੋ ਕੋਈ ਸਾਜ਼ੋ ਸਮਾਨ ਨਹੀਂ ਕੋਈ ਫੌਜਾਂ ਨਹੀਂ ਵੇਖੋ ਅਸੀਂ ਤੇ ਕਥਾ ਕਰ ਦਿੱਤੀ ਬੈਠੇ ਹਾਂ ਸਟੇਜ ਤੇ ਆਪ ਜੀ ਸੁਣ ਰਹੇ ਹੋ ਜਦੋਂ ਵਾਪਰਦਾ ਹੋਵੇ ਕਿੱਡੀ ਵੱਡੀ ਗੱਲ ਏ ਕੁਛ ਵੀ ਨਹੀਂ ਸਿੰਘਾਸਨਾਂ ਤੇ ਬਹਿਣ ਵਾਲਾ ਜਿਹਦੇ ਚਰਨਾਂ ਨੂੰ ਪ੍ਰਸ਼ਾਦੀ ਖਾਥੀ ਧੋਂਦੇ ਨੇ ਜਿਹਦੇ ਚਰਨਾਂ ਨੂੰ ਸਿੱਖ ਚੁੰਮਦੇ ਨੇ ਜਿਹਦੇ ਸੀਸ ਉੱਤੇ ਚਵਰ ਝੁਲਦੇ ਨੇ ਜਿਹਦੇ ਪੁੱਤਰ ਐ ਮਹਾਰਾਜੇ ਨੇ ਤੇ ਬੱਚੇ ਉਹਦੇ ਸਾਹਮਣੇ ਕੀ ਸੋਹਣੇ ਸੋਹਣੇ ਚਿਹਰੇ ਖਿੜੇ ਹੋਏ ਫੁੱਲ ਕਦੀ ਖੱਬੇ ਬਹਿੰਦੇ ਨੇ ਕਦੀ ਸੱਜੇ ਬਹਿੰਦੇ ਨੇ ਕਿਤੇ ਪਿਤਾ ਦੀ ਗੋਦ ਵਿੱਚ ਬਹਿੰਦੇ ਨੇ ਤੇ ਜਿਹਦੇ ਪੁੱਤਰਾਂ ਨੂੰ ਸੈਂਕੜੇ ਸੈਂਕੜੇ ਸਿੱਖ ਸਹਿਕਦੇ ਨੇ ਕਿ ਬਾਬਾ ਫਤਿਹ ਸਿੰਘ ਅਜ ਮੇਰੀ ਗੋਦੀ ਵੀ ਚੜ ਜਾਏ ਮੇਰੀ ਪਿੱਠ ਤੇ ਚੜ ਜਾਏ ਅੱਜ ਉਹ ਸੱਚੀ ਸਰਕਾਰ ਦਾ ਪੁੱਤਰ ਕੋਈ ਨਹੀਂ ਕੋਲ, ਇੱਕ ਆਸ ਕੁਛ ਨਹੀਂ। ਪਰ ਫਿਰ ਕਹਿ ਰਹੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕੋਈ ਸਾਜ ਨਹੀਂ, ਕੋਈ ਬਾਜ ਨਹੀਂ, ਕੋਈ ਫੌਜ ਨਹੀਂ, ਕੋਈ ਸਿੰਘਾਸਨ ਨਹੀਂ, ਖੁਦਾਵੰਦ ਬਖਸ਼ਣ ਦਾ ਐਸ਼ ਅਰਸ਼। ਪਰ ਮੈਂ ਰੱਬ ਦੇ ਭਰੋਸਾ ਕਰਕੇ ਬੈਠਾ, ਉਹਨੇ ਮੈਨੂੰ ਇਸ ਜੰਗਲ ਵਿੱਚ ਵੀ ਅੰਦਰ ਦਾ ਰਾਜ ਬਖਸ਼ਿਆ। ਫਿਰ ਅਗਲੀ ਗੱਲ ਭਰੋਸੇ ਦੀ, ਜਿੱਥੋਂ ਅਸੀਂ ਸ਼ੁਰੂ ਕੀਤਾ ਸੀ, ਕਿਉਂਕਿ ਦ੍ਰਿਸ਼ਟ ਮਾਨ ਤੇ ਭਰੋਸਾ ਬੜਾ ਵੱਜਦਾ, ਪੁੱਤਰ ਨੇ, ਇਸਤਰੀ ਹੈ, ਪਰਿਵਾਰ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਔਰੰਗਜ਼ੇਬ ਤੁਰਾ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੁਰਾ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੇਰੀ ਨਜ਼ਰ ਜਿਹੜੀ ਕੜੀ ਪਿੱਛੋਂ ਇੱਧਰ ਜਾਂਦਾ ਖਿਆਲ, ਮੇਰੀ ਇੰਨੀ ਫੌਜ, ਮੇਰੇ ਇੰਨੇ ਸਿਪਾਹੀ, ਮੇਰੇ ਇੰਨੇ ਹਾਥੀ, ਮੇਰੇ ਇੰਨੇ ਘੋੜੇ, ਮੇਰੀਆਂ ਇੰਨੀਆਂ ਤੋਪਾਂ। ਤੇ ਸੱਚੀ ਮੁੱਚੀ ਜਦੋਂ ਬੰਦਾ ਮਾਇਆ ਦੇ ਉੱਪਰ ਹੰਕਾਰ ਕਰਕੇ ਬੋਲਦਾ, ਉਦੋਂ ਇੱਕੋ ਗੱਲ ਕਹਿੰਦਾ, ਖਲੋ ਜਾ, ਤੈਨੂੰ ਵੇਖ ਲੈਂਦੇ ਮੇਰੇ ਇੰਨੇ ਭਰਾ ਨੇ। ਇਹ ਸ਼ਬਦ ਕਹਿੰਦਾ ਨਾ, ਤੈਨੂੰ ਵੇਖ ਲੈਂਦੇ ਮੇਰੇ ਬੰਦੇ ਆਲਣ ਦੇ। ਮਹਾਰਾਜ ਕਹਿੰਦੇ, ਤੁਰਾ ਕਰ ਨਜ਼ਰ ਹਸਤ ਲਸ਼ਕਰ ਬਾਜ਼ਰ, ਤੇਰਾ ਧਿਆਨ ਕਦੀ ਖਾਤੀ ਘੋੜਿਆਂ ਤੇ ਫੌਜਾਂ ਤੇ ਜਾਂਦਾ, ਕਦੀ ਲੋਕਾਂ ਦੇ ਲੁੱਟੇ ਹੋਏ ਧਨ ਵੱਲ ਜਾਂਦਾ। ਮਹਾਰਾਜ ਨੇ ਕਹਾ, ਅਸਤ ਯਜ ਦਾ ਸ਼ੁਕਰ, ਮੈਂ ਹਰ ਵੇਲੇ ਰੱਬ ਵੱਲ ਵੇਹਨਾ ਤੇ ਉਹਦਾ ਸ਼ੁਕਰਾਨਾ ਕਰੀ ਜਾਣਾ। ਤੇਰੀ ਨਜ਼ਰ ਲਸ਼ਕਰ ਤੇ ਹੈ, ਜ਼ਰ ਤੇ ਹੈ, ਮੇਰੀ ਮੇਰੀ ਨਜ਼ਰ ਪਰਮਾਤਮਾ ਦੇ ਸ਼ੁਕਰ ਤੇ ਹੈ। ਧੰਨ ਗੁਰੂ ਅਰਜੁਨ ਸਾਹਿਬ ਤਿੰਨ ਬਚਨ ਕਹਿੰਦੇ ਨੇ ਭਾਈ, ਤੇ ਇਹ ਸਲੋਕ ਕਿਤੇ ਸਾਰੀ ਜ਼ਿੰਦਗੀ ਕਮਾਇਆ ਜਾਏ ਤੇ ਖਹਿੜਾ ਛੁੱਟ ਜਾਏ ਨਾ ਤੋਂ ਤਿੰਨਾਂ ਤੋਂ। ਸਾਹਿਬ ਕਹਿੰਦੇ, ਤਜੋ ਸਿਆਣਪ ਸੁਰ ਜਨੋ, ਸਿਆਣੇ ਬੰਦੇ ਹੋ, ਛੱਡ ਦਿਓ ਚਲਾਕੀਆਂ, ਨਾ ਪ੍ਰਪੰਚ ਕਰੋ। ਤੇ ਮੈਂ ਸਾਰੇ ਅੱਖਰ ਕਰ ਰਿਹਾ, ਤੇ ਉਸ ਦਿਨ ਅਰਜ਼ ਕੀਤੀ ਸੀ, ਅਗਿਆਨੀ ਬੰਦਾ ਚਲਾਕੀ ਨਹੀਂ ਵਰਤਦਾ, ਚਲਾਕੀ ਵਰਤਦਾ ਹੀ ਸਿਆਣਾ ਹੈ। ਕਮਲੇ ਨੇ ਕੀ ਵਰਤਨੀ ਹੈ? ਹੋ ਸਕਦਾ ਕੋਈ ਉਹ ਕੰਮ ਕਰਦਾ ਹੋਵੇ, 6 ਮਹੀਨਿਆਂ ਬਾਅਦ ਜ਼ਿਮੀਦਾਰ ਹਲ ਵਾਹ ਕੇ ਜਾਂਦਾ, ਬਾਣੀਏ ਹੀ ਸੂਦ ਕਸੂਦ ਚੱਕਰਵਰਤੀ ਵਿਆਜ ਲਾ ਜਾਂਦਾ, ਉਹ ਸਿਆਣਪ ਵਰਤਦਾ। ਉਹਨੇ ਵਿਚਾਰੇ ਕੀ ਕਰਨਾ, ਅੱਜ ਵੀ ਗੱਲ ਕਰਦੇ ਪਏ ਸੀ, ਉਹ ਜੇਬ ਘਟਾ ਕੇ ਆਉਂਦਾ ਅਗਲੇ ਸਾਲ। ਸਿਆਣਾ ਬੰਦਾ ਚਲਾਕੀ ਵਰਤਦਾ, ਵਿਦਵਾਨ ਬੰਦਾ ਚਲਾਕੀ ਵਰਤਦਾ, ਪਖੰਡੀ ਬੰਦਾ ਚਲਾਕੀ ਵਰਤਦਾ। ਇਹ ਵੀ ਸੱਚਾਈ, ਜੇ ਪਖੰਡ ਵੀ ਚਲਾਕੀ ਤੋਂ ਬਿਨਾਂ ਨਹੀਂ ਚੱਲਦਾ, ਚਲਾਕੀ ਹੈ ਨਾ। ਮਹਾਰਾਜ ਕਹਿੰਦੇ, ਛੱਡ ਦੇਵੇ ਨੂੰ, ਇਹ ਕਿਹੜੇ ਪਾਸੇ ਪੈ ਗਏ। ਤਜੋ ਸਿਆਣਪ ਸੁਰ ਜਨੋ, ਸਿਮਰੋ ਹਰ ਹਰ ਰਾਏ, ਹਰੀ ਰਾਏ ਪਰਮਾਤਮਾ ਨੂੰ ਸਿਮਰੋ, ਸਿਮਰੋ ਹਰ ਹਰ ਰਾਏ, ਇੱਕ ਆਸ ਹਰ ਮਨ ਰੱਖੋ, ਇੱਕ ਪਰਮਾਤਮਾ ਦੀ ਆਸ ਮਨ ਵਿੱਚ ਰੱਖੋ, ਪਰਮਾਤਮਾ ਦੇ ਭਰੋਸੇ ਤੇ ਜੀਓ, ਪਰਮਾਤਮਾ ਤੇ ਯਕੀਨ ਕਰੋ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਮੈਂ ਗੁਰੂ ਸਾਹਿਬ ਦੇ ਅਰਥ ਕਰ ਰਿਹਾ, ਇਹ ਨਹੀਂ ਵੀ ਮੈਂ ਆਪ ਜੀ ਨੂੰ ਸੰਬੋਧਨ ਕਰ ਰਿਹਾ, ਅਰਥ ਕਰ ਰਿਹਾ ਕਿ ਇੱਕ ਆਸ ਹਰ ਮਨ ਰੱਖੋ, ਮਨ ਵਿੱਚ ਇੱਕ ਆਸ, ਨਾਨਕ ਦੁੱਖ ਦੁੱਖ ਚਲੇ ਜਾਣਗੇ, ਭਰਮ ਭੁਲੇਖੇ ਚਲੇ ਜਾਣਗੇ, ਭਉ ਅੰਦਰ ਦੇ ਡਰ ਚਲੇ ਜਾਣਗੇ। ਇੱਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਸਤਿਗੁਰੂ ਗੁਰੂ ਅਰਜੁਨ ਦੇਵ ਕਿਰਪਾ ਕਰਨ, ਏਡਾ ਵੱਡਾ ਖਜ਼ਾਨਾ ਹੈ ਸੱਚੇ ਪਾਤਸ਼ਾਹ ਦਾ। ਕਈ ਵਾਰੀ ਮਨ ਟਿਕਿਆ ਹੋਏ ਸ਼ਬਦ ਤੇ ਉਹੀ ਨੇ ਨਾ, ਕਿਤੇ ਟਿਕ ਕੇ ਕਿਤੇ ਅੰਦਰ ਇਕਾਗਰਤਾ ਨਾਲ ਪੜ੍ਹ ਲੈ ਤੇ ਕਹਿੰਦਾ, ਇੰਨੇ ਸਾਲ ਹੋ ਗਏ ਪੜ੍ਹਦੇ, ਪਤਾ ਹੀ ਨਾ ਲੱਗਾ ਇੰਨਾ ਵੱਡਾ ਰਸ ਪਿਆ ਸੀ। ਇਹਦਾ ਕਾਰਨ ਪਤਾ ਕੀ ਹੈ? ਇਹਨੂੰ ਨੈਗੇਟਿਵ ਨਹੀਂ ਲੈਣਾ। ਕਹਿਣ ਲੱਗੇ, ਮਾਰਗ ਮੋਤੀ ਵਿਥ ਹੈ, ਅੰਧਾ ਨਿਕਸ਼ਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘ ਜਾਏ। ਰਸਤੇ ਚ ਮੋਤੀ ਡਿੱਗੇ ਨੇ, ਮਾਰਗ ਮੋਤੀ ਵਿਥਰੇ, ਖਿਲਰੇ ਪਏ ਨੇ। ਇੱਕ ਬੰਦਾ ਲੰਘਦਾ ਪਿਆ ਜਿਹਦੀਆਂ ਅੱਖਾਂ ਉੱਤੇ ਚਾਨਣ ਨਹੀਂ, ਜੋਤ ਨਹੀਂ। ਤੇ ਵੈਸੇ ਇਹਦੇ ਸੰਪਰਦਾਇ ਮਹਾਂਪੁਰਖ ਕਈ ਵਾਰੀ ਅਰਥੇ ਕਰਦੇ ਹੁੰਦੇ ਸਨ, ਬਈ ਇੱਕ ਬੰਦਾ ਨਾ ਬੜਾ ਗਰੀਬ ਸੀ ਪਰ ਭਗਤ ਬੜਾ ਸੀ। ਉਹਨੇ ਭਗਤੀ ਕਰਨੀ ਤੇ ਕਿਤੇ ਭਗਵਾਨ ਜੀ ਨੂੰ ਕਹਿ ਦਿੱਤਾ ਸਮਝਣ ਲਈ, ਵੀ ਇਹਨੂੰ ਕੁਝ ਦਿਓ, ਆਖਰ ਇੰਨਾ ਭਗਤ ਤੇ ਤੁਹਾਡਾ ਨੇਮੀ ਪ੍ਰੇਮੀ। ਉਹਨਾਂ ਕਿਹਾ, ਸਾਡੇ ਦੇ ਭਾਗਾਂ ਚ ਨਹੀਂ ਅਜੇ ਖੇਡ ਹੈਗੀ। ਤੇ ਹੈ ਵੀ ਇਸ ਤਰ੍ਹਾਂ, ਜਦੋਂ ਕੋਈ ਘਟਨਾ ਵਾਪਰਦੀ, ਕੁਝ ਪੁਰਾਣੇ ਕਰਮ ਹੁੰਦੇ ਨੇ, ਕਈ ਵਾਰੀ ਪਰਮਾਤਮਾ ਦੀ ਖੇਡ ਹੁੰਦੀ। ਉਹਨਾਂ ਕਿਹਾ ਵੀ ਨਹੀਂ ਨਹੀਂ, ਇਸ ਤਰ੍ਹਾਂ ਉਹਨੇ ਕੁਝ ਦਿਓ। ਕਹਿਣ ਲੱਗੇ, ਦੇ ਕੇ ਦਿਆਂ ਵੀ ਇਹਦੇ ਹੱਥ ਨਹੀਂ ਆਉਣਾ। ਉਹਨਾਂ ਕਿਹਾ ਫਿਰ ਕਿਵੇਂ, ਜਿਸ ਰਸਤੇ ਤੇ ਲੰਘਦਾ ਉੱਥੇ ਮੋਤੀ ਛੱਡ ਦਿਓ। ਹੀਰੇ ਸੱਟ ਦਿਓ। ਉਹ ਤੁਰੇ ਜਾਂਦੇ ਨੇ ਦੋਵੇਂ ਜੀ, ਤੇ ਮਨ ਚ ਆਇਆ ਵੀ ਚਲੋ ਵਾਹਿਗੁਰੂ ਕੱਲਾ ਤੁਰਿਆ ਜਾਂਦਾ, ਰਸਤੇ ਚ ਮੋਤੀ ਸੱਟੇ ਤੇ ਮਨ ਨੇ ਪੁਰਨਾ ਬਣਾ ਲਿਆ ਵੀ ਅਜੇ ਤੇ ਅੱਖਾਂ ਨੇ ਤੇ ਤੁਰਨਾ ਵਾ, ਤੇ ਜੇ ਅੱਖਾਂ ਦੀ ਜੋਤ ਚਲੀ ਜਾ ਫਿਰ ਕਿਵੇਂ ਤੁਰਾਂਗੇ। ਜਿੱਥੇ ਮੋਤੀ ਆਇਆ ਇਸ ਨੂੰ ਤੇ ਤਜਰਬਾ ਕਰਨ ਲੱਗ ਪਿਆ ਵੀ ਅੱਖਾਂ ਬੰਦ ਕਰਕੇ ਤੁਰ ਕੇ ਵੇਖ ਲਈ ਤੁਰਿਆ ਜਾਂਦਾ। ਉਹਨਾਂ ਕਿਹਾ ਵੇਖ ਲੈ ਮੋਤੀ ਰਾਜ ਮਿਲ ਰਹੇ ਨੇ, ਇਹਦੀ ਕਿਸਮਤ ਚ ਨਹੀਂ ਹੋ। ਉਹ ਜਿੱਥੇ ਮੋਤੀ ਆਏ ਉੱਥੇ ਅੱਖਾਂ ਬੰਦ ਕਰ ਲਈ, ਥੱਲੇ ਉਹ ਚੁੱਭਣ ਤੇ ਕਹਿੰਦਾ ਨਹੀਂ ਪਰਮਾਤਮਾ ਤੇਰਾ ਸ਼ੁਕਰ ਤੂੰ ਜੋਤ ਦਿੱਤੀ ਹੈ, ਪਹਿਲੇ ਦਿਨ ਤਜਰਬਾ ਕੀਤਾ ਰੋਡ ਬੜੇ ਚੁੱਭਦੇ ਪਏ। ਮਹਾਰਾਜ ਜੀ ਨੇ ਚਲੋ ਪੁਰਾਣੀਆਂ ਉਦਾਹਰਨਾਂ ਸਨ ਪਰ ਇਹ ਸ਼ਬਦ ਚ ਕਿਹਾ ਭਾਈ ਮੋਤੀ ਬਿਖਰੇ ਨੇ, ਅੰਨਾ ਨਿਕਲਦਾ ਜਾਂਦਾ ਹੈ ਤੇ ਇਹ ਜਗਤ ਦੇ ਈਸ਼ ਤੇਰੀ ਜੋਤ ਤੋਂ ਬਿਨਾਂ ਸਮਝ ਨਹੀਂ ਪੈ ਸਕਦੀ। ਮਾਰਗ ਮੋਤੀ ਬਿਥਰੇ ਅੰਧਾ ਨਿਕਸ਼ੋ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਸਤਿਗੁਰੂ ਗੁਰੂ ਅਰਜੁਨ ਦੇਵ ਕਿਰਪਾ ਕਰਨ, ਤਿੰਨ ਦਿਨ ਆਪਾਂ ਇਹ ਸ਼ਲੋਕ ਵਿਚਾਰਿਆ ਹੈ ਤੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਏ, ਸੱਚੀ ਮੁੱਚੀ ਅੰਦਰ ਵਸ ਜਾਏ। ਇਹ ਚਾਰ ਕੁ ਦਿਨ ਸੇਵਾ ਗੁਰੂ ਮੇਹਰ ਨਾਲ ਹੋਈ, ਆਪ ਥੋੜੇ ਦਿਨ ਵੀ ਜ਼ਿਆਦਾ ਕਰਕੇ ਜਾਣੇ ਕਿਉਂਕਿ ਹਰ ਰੋਜ਼ ਆਪ ਬੜੀ ਜ਼ਿਆਦਾ ਗਿਣਤੀ ਵਿੱਚ ਆਉਂਦੇ ਰਹੇ, ਟਿਕਾ ਨਾਲ ਸੁਣਦੇ ਰਹੇ। ਆਪ ਸਮੂਹ ਸੰਗਤ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿਹੜੇ ਬਹੁਤ ਪਿਆਰ ਕਰਦੇ ਤੇ ਹਰ ਸਾਲ ਮੈਂ ਆਉਂਦਾ ਤੇ ਸਤਿਗੁਰੂ ਦੀ ਕਿਰਪਾ ਨਾਲ ਤੁਸੀਂ ਫਿਰ ਵੀ ਹਰ ਸਾਲ ਭਾਵਨਾ ਬਣਾ ਕੇ ਸ਼ਰਧਾ ਨਾਲ ਸਰਵਣ ਕਰਦੇ ਹੋ। ਅਰਦਾਸ ਕਰਿਓ ਸਾਰੀ ਸੰਗਤ, ਸੱਚੇ ਪਾਤਸ਼ਾਹ ਮੇਰੀ ਰੱਖ ਲੈ, ਬਸ ਇਹ ਬੇਨਤੀ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ, ਸਭ ਦੀ ਰੱਖਣਾ ਸਾਡੀ ਰੱਖ ਲੈ। ਆਓ ਹੁਣ ਥੋੜਾ ਜਿਹਾ ਆਪਾਂ ਨਾਮ ਜਪ ਲਈਏ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਵੀ ਰਾਤ ਨੂੰ ਦੱਸਣਗੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹਿ ਗੁਰੂ,
ਵਾਹਿਗੁਰੂ, 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 ਵਾਹਿਗੁਰੂ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆਪ ਜੀ ਦੇ ਜਪੇ ਹੋਏ ਨੂੰ ਆਪਣੇ ਦਰ ਘਰ ਵਿੱਚ ਥਾਂ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।